दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि घमसान दा युद्ध लड़ाया जा रहा है। भाई विधि चंद जी जिधरले पासे भी जांदे ने वैरियां नूं मार के मैदान साफ कर देंदे ने। ग्रंथाकार भाई संतोख सिंह जी दस रहे सन कि वैरी बहुत ज्यादा दा बनाउंदे ने विधि चंद नूं मारन दा पर उन्हां दा कोई यतन नहीं लगता। इथों तक कथा पहुंची सी, अज इथों अगे मैं प्रारंभ करदा। किस को यतन न चलत है आपस मर जहे गरज बंगारत हनत जिम के हर निर पह। ग्रंथाकार भाई संतोख सिंह जी लिखते ने भाई विधि चंद नू मारन दा किसे दा कोई जतन नहीं चलदा। जेड़ा भी मारन दे वास्ते अगे वधदा है वह आप ही मारिया जांदा है। विधि चंद जी बड़े गरजदे ने बड़ा वंगारदे ने ते वैरियां नू मारदे ने इस तरह जिवें के निडर होके कोई शेर किसे जीव नू मारदा। इतने में चंदू तन जे चल सनमुख को आवा परी लोथ पर लोथ जह श्रोणत बिथरावा। ग्रंथाकार भाई संतोख सिंह जी लिखते ने कि जिथे लोथां ते लोथां चढ़िया हुई ने जिथे बहुत सारा लहू डुल्या होया उस जगह दे उते इन्ने चिर नूं विधि चंद दे सामने चंदू दा पुत्र चल के आ गया जिदा नां है करम चंद। करत चौंपया गे अरयो मूर्ख मत हीना विधिए कीन चिनार को बड़ आनंद लीना। कवि जी लिखदे ने बड़ी चौंप दे नाल बड़े उत्साह दे नाल मूर्ख ते खोटी बुद्धि वाला करमचंद विधि चंद दे अगे होया। विधि चंद ने अगो चंगे तरीके दे नाल उदी चिनारी कीती है उदी पछाण कीती है ते जदों पता लगा कि चंदू दा पुत्र एक करमचंद है ते विधि चंद जी खुश होए। कहत पायो मम पित हत्यो तैं गुर के आगे करत प्रतीखण मैं रहे हो सो अब को फल लागे। विधि चंद नू वंगार के करमचंद कहिंदा है कि मेरे पिता चंदू नू तू गुरु दे सामने मारिया उन्हां दे नाल सी तू। कहिंदा है कि मैं बहुत चिर तो इस समय दी उड़ीक दे विच सां बड़ी प्रतीक्षा तो बाद मैनू ए समा हथ लगा मैं हुण उस गल दा तेरे तो बदला लवांगा। कहिंदा जिम चाहत सो बिद बणी रण मैं तुझ हेरे पित पलटा एक कर्ज सिर उतरे अब मेरे। करमचंद कहिंदा ਕਿ ਜਿਵੇਂ ਚਾਹੁੰਦਾ ਸੀ ਉਸੇ ਤਰ੍ਹਾਂ ਦੀ ਵਿਧੀ ਬਣ ਗਈ ਹੈ ਕਿ ਰਣ ਭੂਮੀ ਦੇ ਵਿੱਚ ਹੇ ਵਿਧੀ ਚੰਦ ਤੂੰ ਮੇਰੇ ਸਾਹਮਣੇ ਆ ਗਿਆ ਹੈ। ਮੇਰੇ ਸਿਰ ਦੇ ਉੱਤੇ ਜਿਹੜਾ ਬਦਲਾ ਲੈਣ ਦਾ ਕਰਜ਼ ਹੈ ਨਾ ਉਹ ਹੁਣ ਨਹੀਂ ਰਵੇਗਾ, ਮੈਂ ਤੈਨੂੰ ਮਾਰ ਕੇ ਆਪਣੇ ਪਿਤਾ ਦਾ ਕਰਜ਼ਾ ਉਤਾਰ ਦਿਆਂਗਾ। ਪੂਰਬ ਤੁਮ ਕੋ ਮਾਰ ਕੇ ਰਣ ਖੇਤ ਮਝਾਰੇ ਹਰ ਗੋਵਿੰਦ ਕੋ ਪੁਣ ਗਹੋ ਜੋਦਾ ਬਰੇ ਆਰੇ। ਕਰਮਚੰਦ ਕਹਿੰਦਾ ਵਿਧੀ ਚੰਦ ਨੂੰ ਪਹਿਲਾਂ ਤੈਨੂੰ ਮਾਰ ਕੇ ਰਣ ਭੂਮੀ ਦੇ ਵਿੱਚ ਮੈਂ ਆਪਣਾ ਬਦਲਾ ਪੂਰਾ ਕਰਾਂਗਾ ਤੇ ਫੇਰ ਜਿਹੜਾ ਤੇਰਾ ਗੁਰੂ ਹਰਗੋਬਿੰਦ ਹੈ ਨਾ ਉਹਨੂੰ ਵੀ ਮੈਂ ਕੈਦ ਕਰ ਲਵਾਂਗਾ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਕਹਾਉਂਦਾ। ਸੁਣ ਤਹਸਿਓ ਵਿਧਿਆ ਅਦਕ ਉੱਤਰ ਕੋ ਦੀਨਾ ਚੈਤ ਉਤਾਰਿਓ ਪਿਤ ਕਰਜ ਤੂੰ ਮਹਾ ਪਰ ਬਿਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਕਰਮਚੰਦ ਨੇ ਚੰਦੂ ਦੇ ਪੁੱਤਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਵਿਧੀ ਚੰਦ ਨੂੰ ਆਖਿਆ, ਵਿਧੀ ਚੰਦ ਜੀ ਉਹਦੀ ਗੱਲ ਨੂੰ ਸੁਣ ਕੇ ਬੜਾ ਹੱਸੇ ਤੇ ਕਹਿੰਦੇ ਨੇ ਕਿ ਤੂੰ ਬਹੁਤ ਹੀ ਜ਼ਿਆਦਾ ਸਿਆਣਾ ਹੈ ਜਿਨੇ ਇਸ ਗੱਲ ਨੂੰ ਨਹੀਂ ਭੁੱਲਿਆ ਕਿ ਆਪਣੇ ਪਿਓ ਦਾ ਬਦਲਾ ਲੈਣਾ। ਅਬ ਤੁਝ ਕੋ ਮਾਰੈ ਤੁਰਤ ਰਿਣ ਕੌਣ ਉਤਾਰੇ ਇਹ ਸੰਸਾਰ ਸਭ ਕਹਿਤ ਹੈ ਕਿਮ ਨਿਰਣੈ ਤਾਰੇ। ਪਰ ਭਾਈ ਵਿਧੀ ਚੰਦ ਜੀ ਕਹਿੰਦੇ ਨੇ ਤੇਰੀ ਗੱਲ ਤੇ ਬੜੀ ਵਧੀਆ ਕਿ ਤੈਨੂੰ ਆਪਣੇ ਪਿਓ ਦਾ ਬਦਲਾ ਜ਼ਰੂਰ ਲੈਣਾ ਚਾਹੀਦਾ, ਪਰ ਭਾਈ ਵਿਧੀ ਚੰਦ ਜੀ ਕਹਿੰਦੇ ਨੇ ਸ਼ੰਕੇ ਵਾਲੀ ਇਹ ਗੱਲ ਹੈ ਕਿ ਜੇ ਤੂੰ ਮਰ ਗਿਆ ਮੇਰੇ ਹੱਥੋਂ ਤੇ ਫਿਰ ਤੇਰਾ ਕਰਜ਼ਾ ਕੌਣ ਲਾਏਗਾ। ਕਰਮ ਚੰਦ ਏ ਮਸੁਣਤ ਹੀ ਤੱਕ ਤੀਰ ਪ੍ਰਹਾਰਾ ਤਨ ਵਿਧੀਏ ਕੇ ਤਕ ਚੁਬਿਓ ਗਹਿ ਖੈਂਚ ਨਿਕਾਰਾ। ਵਿਧੀ ਚੰਦ ਜੀ ਕਹਿੰਦੇ ਨੇ ਤੂੰ ਕਿਸ ਤਰ੍ਹਾਂ ਇਹ ਗੱਲ ਕਹਿ ਸਕਦਾ, ਬਦਲਾ ਲੈ ਲੈਣਾ ਕਿਸ ਤਰ੍ਹਾਂ ਇਹ ਗੱਲ ਕਹਿ ਸਕਦਾ ਕਿ ਤੂੰ ਨਿਸ਼ਚਿਤ ਰੂਪ ਦੇ ਵਿੱਚ ਆਪਣੇ ਕਰਜ਼ੇ ਨੂੰ ਉਤਾਰ ਦੇਗਾ। ਜਦੋਂ ਇੰਨੀਆਂ ਗੱਲਾਂ ਆਖੀਆਂ ਤੇ ਕਰਮਚੰਦ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ, ਉਹਨੇ ਤੱਕ ਕੇ ਤੀਰ ਦਾ ਪ੍ਰਹਾਰ ਕੀਤਾ ਵਿਧੀ ਚੰਦ ਦੇ ਉੱਤੇ। ਵਿਧੀ ਚੰਦ ਦੇ ਸਰੀਰ ਦੇ ਵਿੱਚ ਥੋੜਾ ਜਿਹਾ ਤੀਰ ਖੁੱਭ ਗਿਆ ਤੇ ਵਿਧੀ ਚੰਦ ਨੇ ਤੀਰ ਨੂੰ ਆਪਣੇ ਹੱਥ ਦੇ ਨਾਲ ਖਿੱਚ ਕੇ ਬਾਹਰ ਕੀਤਾ। ਪੁਨ ਤੂਰ ਨਹੀਂ ਤੀਰ ਖਰ ਤੱਕ ਔਰ ਚਲਾਇਓ ਹੈ ਖੁਦਾਏ ਵਿਧੀਏ ਤਵੈ ਨਿਜ ਗਾਤ ਬਚਾਇਓ। ਜਿੰਨੇ ਚਿਰ ਨੂੰ ਵਿਧੀ ਚੰਦ ਨੇ ਖਿੱਚ ਕੇ ਆਪਣੇ ਸਰੀਰ ਦੇ ਵਿੱਚੋਂ ਤੀਰ ਬਾਹਰ ਕੀਤਾ, ਇੰਨੇ ਚਿਰ ਨੂੰ ਕਰਮਚੰਦ ਨੇ ਇੱਕ ਹੋਰ ਤਿੱਖਾ ਤੀਰ ਚਲਾ ਦਿੱਤਾ। ਜਿਹੜਾ ਉਸਨੇ ਤੱਕ ਕੇ ਚਲਾਇਆ ਹੈ ਤੀਰ ਘੋੜੇ ਨੂੰ ਕਦਾ ਕੇ ਵਿਧੀ ਚੰਦ ਜੀ ਉਸ ਦੀ ਮਾਰ ਤੋਂ ਬਚ ਗਏ।
ਆਪ ਚਾਂਪ ਗਹਿ ਦਿੜ ਤੁਰਤ ਤਾਨਿਓ ਧਰ ਬਾਣਾ ਸਨਮੁਖ ਹੈ ਛੋਰਾ ਤਵੈ ਤੱਕ ਸ਼ਤਰੂ ਨਿਸ਼ਾਨਾ।
ਇਸ ਤੋਂ ਬਾਅਦ ਭਾਈ ਵਿਧੀ ਚੰਦ ਨੇ ਫਿਰ ਆਪ ਤਾਣ ਕੇ ਧਨੁਸ਼ ਨੂੰ ਉਹਦੇ ਵਿੱਚ ਤੀਰ ਜੜਿਆ ਹੈ ਤੇ ਸਾਹਮਣੇ ਵੈਰੀ ਦਾ ਨਿਸ਼ਾਨਾ ਤੱਕ ਕੇ ਤੀਰ ਛੱਡਿਆ।
ਲੱਗਿਓ ਬਾਜ ਕੇ ਭਾਲ ਮੈਂ ਗਾਹ ਪਾਛਲ ਪਾਰਾ ਝਾੜੇ ਅਵਨੀ ਪਰ ਗਿਰ ਪਰਿਓ ਜਨ ਗਾਜ ਸੰਘਾਰਾ।
ਜਿਹੜਾ ਵਿਧੀ ਚੰਦ ਨੇ ਤੀਰ ਮਾਰਿਆ ਹੈ ਉਹ ਜਾ ਕੇ ਕਰਮਚੰਦ ਦੇ ਘੋੜੇ ਨੂੰ ਵੱਜਿਆ, ਮੱਥੇ ਚੋਂ ਵੱਜ ਕੇ ਪਿਛਲੇ ਪਾਰ ਲੰਘ ਗਿਆ ਹੈ। ਉਸੇ ਵੇਲੇ ਝਟਪਟ ਹੀ ਕਰਮਚੰਦ ਧਰਤੀ ਦੇ ਡਿੱਗ ਪਿਆ।
ਪਹੁੰਚਿਓ ਵਿਧੀਆ ਨਿਕਟ ਚੱਲ ਨਹੀਂ ਖੜਗ ਪ੍ਰਹਾਰਾ ਦਬੀ ਟਾਂਗ ਹੈ ਕੇ ਤਰੇ ਤਰ ਉਤਰ ਨਿਕਾਰਾ।
ਜੇਕਰ ਚਾਹੁੰਦੇ ਭਾਈ ਵਿਧੀ ਚੰਦ ਤੇ ਤਲਵਾਰ ਦਾ ਵਾਰ ਕਰ ਸਕਦੇ ਸਨ ਡਿੱਗੇ ਪੈ ਤੇ, ਪਰ ਉਸ ਵੇਲੇ ਵਿਧੀ ਚੰਦ ਨੇ ਤਲਵਾਰ ਦਾ ਵਾਰ ਨਹੀਂ ਕੀਤਾ ਕਿਉਂਕਿ ਵਿਧੀ ਚੰਦ ਦੇ ਘੋੜੇ ਦੇ ਥੱਲੇ ਉਹਦੀ ਲੱਤ ਆ ਗਈ ਸੀ। ਥੱਲੇ ਉਤਰ ਕੇ ਆਪਣੇ ਘੋੜੇ ਦੇ ਥੱਲਿਓਂ ਉਸ ਕਰਮਚੰਦ ਨੂੰ ਬਾਹਰ ਕੱਢਿਆ।
ਗਹਿਲੀ ਨਸ ਕਰ ਸ਼ੀਘ੍ਰਤਾ ਪਾਛੇ ਕੋ ਚਾਲਾ ਅਪਰ ਸਿੱਖ ਯਾਰ ਤੁਰਕ ਤਹ ਰਣ ਮਚਿਓ ਕਰਾਲਾ।
ਉਸੇ ਵੇਲੇ ਭਾਈ ਵਿਧੀ ਚੰਦ ਨੇ
ਆਪਣੀਆਂ ਬਾਹਾਂ ਦੇ ਵਿੱਚ ਉਸ ਨੂੰ ਕਾਬੂ ਕਰ ਲਿਆ ਹੈ ਕਰਮ ਚੰਦ ਨੂੰ ਤੇ ਉਸ ਨੂੰ ਲੈ ਕੇ ਸਤਿਗੁਰਾਂ ਵਾਲੇ ਪਾਸੇ ਤੁਰ ਪਿਆ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਸਿੱਖਾਂ ਦਾ ਤੇ ਤੁਰਕਾਂ ਦਾ ਰਣ ਬਹੁਤ ਭਿਆਨਕ ਉਸ ਜਗ੍ਹਾ ਦੇ ਉੱਤੇ ਮਚਿਆ ਹੋਇਆ ਸੀ। ਪਰੇ ਬਹੁਤ ਯਾਰ ਰਾਇ ਕੈ ਤੇ ਚੈਤ ਛੁਟਾਇਓ ਗੁਰ ਦਲ ਤੇ ਸ਼ਲਖੈ ਚਲੀ ਸਭ ਕੋ ਅਟਕਾਇਓ। ਉਸ ਵੇਲੇ ਤੁਰਕਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਬੜੇ ਅੜੇ ਕਿ ਇਹਨੂੰ ਛੁਡਾਇਆ ਜਾਵੇ ਪਰ ਕੋਈ ਵੀ ਛੁਡਾ ਨਹੀਂ ਸਕਿਆ ਕਿਉਂਕਿ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਲ ਦੇ ਵੱਲੋਂ ਬਹੁਤ ਸਾਰੀਆਂ ਬੰਦੂਕਾਂ ਚੱਲੀਆਂ ਜਿਨ੍ਹਾਂ ਨੇ ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ। ਕਰੇ ਸ਼ੀਘਰਤਾ ਬਲ ਸਹਿਤ ਗਹਿਆਨਿਓ ਬੈਰੀ ਸ੍ਰੀ ਗੁਰ ਹਰ ਗੋਵਿੰਦ ਜਹ ਪਾਇਓ ਤਿਨਕੇ ਪੈਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਵਿਧੀ ਚੰਦ ਨੇ ਬੜੀ ਤਾਕਤ ਦੇ ਨਾਲ ਬੜੀ ਸ਼ੀਘਰਤਾ ਦੇ ਨਾਲ ਵੈਰੀ ਕਰਮਚੰਦ ਨੂੰ ਫੜ ਕੇ ਸਤਿਗੁਰਾਂ ਦੇ ਕੋਲ ਲੈ ਆਂਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਸੁੱਟ ਦਿੱਤਾ। ਨੀਚ ਗਰੀਬ ਕੋ ਕਰ ਰਹਿਓ ਨਹੀਂ ਸਨਮੁਖ ਜੋਵਾ ਵਿਧੀਆ ਬੋਲਿਓ ਪ੍ਰਭੂ ਜੀ ਰਿਣ ਵੱਡ ਸਿਰ ਹੋਵਾ। ਨੀਵੀਂ ਧੌਣ ਨੂੰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਮਚੰਦ ਬੈਠਾ ਹੋਇਆ ਉਹ ਤਾਂ ਅੱਖਾਂ ਚੁੱਕ ਕੇ ਸਤਿਗੁਰਾਂ ਨੂੰ ਨਹੀਂ ਤੱਕਿਆ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਹੇ ਪ੍ਰਭੂ ਜੀ ਇਹ ਕਰਮਚੰਦ ਕਹਿੰਦਾ ਕਿ ਮੇਰੇ ਸਿਰ ਤੇ ਪਿਓ ਦੇ ਬਦਲੇ ਦਾ ਕਰਜ਼ਾ ਹੈ।
ਪਲਟਾ ਪਿਤ ਲੈ ਬੋ ਆਇਓ ਰਿਣ ਉਤਰਿਓ ਨਾਹੀ ਬੰਦੋ ਮੁਸ਼ਕੈ ਪਾਗ ਸੋ ਪਗ ਸ਼੍ਰਿੰਖਲ ਪਾਹੀ।
ਵਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਆਪਣੇ ਪਿਓ ਦਾ ਬਦਲਾ ਲੈਣ ਆਇਆ ਸੀ। ਇਹ ਕਹਿੰਦਾ ਸੀ ਮੇਰੇ ਸਿਰ ਦੇ ਉੱਤੇ ਕਰਜ਼ਾ ਹੈ ਉਹ ਕਰਜ਼ਾ ਉਤਾਰਨਾ। ਸੱਚੇ ਪਾਤਸ਼ਾਹ ਮੈਂ ਇਹਨੂੰ ਫੜ ਕੇ ਲੈ ਆਇਆ ਹਾਂ ਕਿਰਪਾ ਕਰਕੇ ਹੁਕਮ ਦਿਓ ਇਹਦੀਆਂ ਮੁਸ਼ਕਾਂ ਬੰਨੀਆਂ ਜਾਣ ਔਰ ਇਹਦੇ ਪੈਰਾਂ ਦੇ ਵਿੱਚ ਸੰਗਲ ਪਾਇਆ ਜਾਵੇ।
ਗੁਰ ਕਿਰਪਾਲ ਹੱਸ ਕਰ ਕਹਿਓ ਕਿਆ ਇਸ ਤੇ ਲੈ ਬੋ ਛੋੜ ਦੇ ਹੋ ਕੁੜਿਆਰ ਕੋ ਪੁਣ ਕਰੇ ਨਾਇਬੋ।
ਭਾਈ ਵਿਧੀ ਚੰਦ ਨੇ ਜਦੋਂ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਨੇ ਭਾਈ ਵਿਧੀ ਚੰਦ ਕਿਆ ਇਸ ਤੇ ਲੈ ਬੋ ਵਿਧੀ ਚੰਦ ਇਹਦੇ ਤੋਂ ਕੀ ਲੈਣਾ ਇਸ ਕੂੜਿਆਰ ਨੂੰ ਝੂਠੇ ਨੂੰ ਛੱਡ ਦੇ ਇਹਨੂੰ ਜਾਣ ਦੇ ਜੇਕਰ ਆਪਣੀ ਮੌਤ ਨਾ ਚਾਹੁੰਦਾ ਹੋਵੇਗਾ ਤੇ ਫੇਰ ਨਹੀਂ ਆਉਂਦਾ।
ਜਥਾ ਦੁਸ਼ਟ ਪਿਤ ਸੁਤ ਤਥਾ ਤੁਰ ਕਣ ਕੇ ਚੇਰੇ ਕੁਛ ਕਜੂਤ ਸਿਰ ਮੈਂ ਹਤੋ ਸਿਮਰੈ ਗੁਣ ਤੇਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਵਿਧੀ ਚੰਦ ਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਇਹਦਾ ਦੁਸ਼ਟ ਪਿਤਾ ਚੰਦੂ ਬੁਰਾ ਸੀ ਉਸੇ ਤਰ੍ਹਾਂ ਦਾ ਇਹ ਕਰਮਚੰਦ ਵੀ ਬੁਰਾ ਹੈ। ਇਹ ਤੁਰਕਾਂ ਦੇ ਚੇਲੇ ਨੇ ਉਹਨਾਂ ਦੇ ਪੈਰਾਂ ਦੇ ਤਲਵੇ ਚੱਟਣ ਵਾਲੇ ਨੇ। ਕੁਛ ਕਜੂਤ ਸਿਰ ਮੈਂ ਹਤੋ ਸਿਮਰੈ ਗੁਣ ਤੇਰੇ। ਸਤਿਗੁਰੂ ਜੀ ਕਹਿੰਦੇ ਨੇ ਥੋੜੀਆਂ ਜਿਹੀਆਂ ਜੁੱਤੀਆਂ ਮਾਰ ਕੇ ਇਹਨੂੰ ਛੱਡ ਦੇ ਇਹ ਤੇਰਾ ਵੱਡਾ ਇਹਦੇ ਤੇ ਗੁਣ ਹੋਵੇਗਾ।
ਹੁਕਮ ਮਾਨ ਤਿਆਗਿਓ ਤਬੈ ਪਨ ਹੀ ਕੁਛ ਮਾਰੇ ਨਹੀਂ ਬੋਲਤ ਮੁਖ ਆਵਤੋ ਪਾਗਿਓ ਛੁੱਟ ਹਾਰੇ।
ਵਿਧੀ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਥੋੜੀਆਂ ਜਿਹੀਆਂ ਜੁੱਤੀਆਂ ਮਾਰ ਕੇ ਉਸ ਨੂੰ ਛੱਡ ਦਿੱਤਾ। ਅੱਗੋਂ ਕਰਮਚੰਦ ਕੁਝ ਵੀ ਨਾ ਬੋਲਿਆ ਤੇ ਕਾਲੀ ਦੇ ਨਾਲ ਦੌੜ ਉੱਠਿਆ।
ਜਾਇ ਮਿਲਿਓ ਤੁਰ ਕਣ ਵਿਖੈ ਜਹ ਅਬਦੁਲ ਖਾਨਾ ਧਰਕਤ ਔਰ ਬੜ ਸਵਾਸ ਲੇ ਅਸ ਬਾਕ ਬਖਾਨਾ।
ਪਰ ਦੁਸ਼ਟ ਕਰਮਚੰਦ ਨੇ ਆਪਣੇ ਦੁਸ਼ਟ ਤਾਈ ਨੂੰ ਨਾ ਛੱਡਿਆ ਦੌੜ ਕੇ ਤੁਰਕਾਂ ਦੇ ਵਿੱਚ ਜਾ ਮਿਲਿਆ ਹੈ ਜਿੱਥੇ ਕਿ ਜਲੰਧਰ ਦਾ ਸੂਬਾ ਅਬਦੁਲ ਖਾਨ ਹੈ। ਧੜਕਦੀ ਹੈ ਡਰ ਦੇ ਨਾਲ ਬੜੀ ਛਾਤੀ ਤੇ ਵੱਡੇ ਵੱਡੇ ਸਾਹ ਲੈਂਦਾ ਹੋਇਆ ਇੰਜ ਕਹਿੰਦਾ
ਕਹਿੰਦਾ ਗਹਿਓ ਮੋਹ ਕੋ ਲੈ ਕਰ ਗਏ ਗੁਰੂ ਜਹਾਂ ਖਰੋ ਹੈ ਛਾਲ ਬਲ ਕੋ ਤਰ ਸ਼ੀਘਰਤਾ ਮੈਂ ਛੁੱਟਣ ਕਰਿਓ ਹੈ।
ਜਾ ਕੇ ਕਹਿੰਦਾ ਕਿ ਮੈਨੂੰ ਫੜ ਕੇ ਲੈ ਗਏ ਸਨ ਜਿੱਥੇ ਉਹਨਾਂ ਦਾ ਗੁਰੂ ਖਲੋਤਾ ਸੀ। ਕਹਿੰਦਾ ਮੈਂ ਬਲ ਦੇ ਨਾਲ ਆਪਣੇ ਛਲ ਦੇ ਨਾਲ ਬੜੀ ਸ਼ੀਘਰਤਾ ਦੇ ਨਾਲ ਛੁੱਟ ਕੇ ਆ ਗਿਆ।
ਸਿੱਖਣ ਕੋ ਮਾਰਤ ਆਇਓ ਸਭ ਭੇਦ ਨਿਹਾਰਾ, ਰਹਿਓ ਅਲਪ ਦਲ ਗੁਰੂ ਕੋ ਸਮੁਦਾਏ ਸੰਘਾਰਾ।
ਆਣ ਕੇ ਅਬਦੁਲ ਖਾਨ ਨੂੰ ਕਹਿੰਦਾ ਕਰਮਚੰਦ ਕਿ ਮੈਂ ਬਹੁਤੇ ਸਾਰੇ ਸਿੱਖਾਂ ਨੂੰ ਮਾਰ ਕੇ ਆਇਆ ਹਾਂ, ਔਰ ਇਸ ਤੋਂ ਇਲਾਵਾ ਮੈਂ ਚੰਗੇ ਤਰੀਕੇ ਦੇ ਨਾਲ ਭੇਦ ਨੂੰ ਲੱਕ ਕੇ ਆਇਆ ਹਾਂ, ਪਤਾ ਕਰਕੇ ਆਇਆ ਹਾਂ ਕਿ ਗੁਰੂ ਦੇ ਕੋਲ ਫੌਜ ਹੁਣ ਥੋੜੀ ਰਹਿ ਗਈ ਹੈ, ਬਹੁਤੀ ਸਾਰੀ ਮਾਰੀ ਗਈ।
ਆਪ ਅਗਾਰੀ ਹੋਏ ਕੈ ਹੇਲਾ ਅਬ ਕਾਲੋ, ਹਰ ਗੋਬਿੰਦ ਕੋ ਲੇਹ ਗਹਿ ਨਿਜ ਓਜ ਸੰਭਾਲੋ।
ਕਰਮਚੰਦ ਕਹਿੰਦਾ ਕਿ ਗੁਰੂ ਦੇ ਕੋਲ ਫੌਜ ਥੋੜੀ ਰਹਿ ਗਈ ਹੈ, ਇਸ ਕਰਕੇ ਅੱਗੇ ਹੋ ਕੇ ਹੁਣ ਸਾਨੂੰ ਵੱਡਾ ਹੱਲਾ ਕਰਨਾ ਚਾਹੀਦਾ। ਇਸ ਹੱਲੇ ਦੇ ਵਿੱਚ ਆਪਣੇ ਬਲ ਦੀ ਸੰਭਾਲ ਕਰਕੇ ਹਰਗੋਬਿੰਦ ਨੂੰ ਕੈਦ ਕੀਤਾ ਜਾਵੇਗਾ।
ਇਮ ਕਹਿ ਅਬਦਲ ਖਾਨ ਕੋ ਕੁਛ ਅਗਰ ਚਲਾਇਓ, ਅਪਰ ਤੁਰੰਗ ਜੋ ਸੰਗ ਥੋ ਤਿਸ ਪਰ ਚੜ ਪਰ ਤਾਇਓ।
ਇਸ ਤਰ੍ਹਾਂ ਕਹਿ ਕੇ ਅਬਦਲ ਖਾਨ ਨੂੰ ਜਰਾ ਅੱਗੇ ਚਲਾਇਆ ਹੈ ਤੇ ਦੂਸਰੇ ਘੋੜੇ ਦੇ ਉੱਤੇ ਆਪ ਚੜ ਕੇ ਨਾਲ ਚੱਲ ਪਿਆ।
ਇਮ ਬਿਧੀਏ ਕੀ ਗਾਥਯਤ ਕਾਲਿਓ ਕਮ ਸਾਨਾ, ਪਰਸ ਰਾਮ ਸ਼ਕ ਤੂਯੁਤ ਦੋਨੋ ਰਣ ਥਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਗਾਥਾ ਵਾਪਰੀ ਭਾਈ ਬਿਧੀ ਚੰਦ ਦੇ ਯੁੱਧ ਦੀ, ਕਮਸਾਨ ਦਾ ਯੁੱਧ ਲੜਿਆ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਪਰਸ ਰਾਮ ਤੇ ਸ਼ਕਤੂ ਇਹ ਜਿਹੜੇ ਦੋਵੇਂ ਸੂਰਮੇ ਨੇ ਇਹ ਅਜੇ ਰਣਭੂਮੀ ਦੇ ਵਿੱਚ ਜੂਝ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਬੀ ਬਖਸ਼ ਲਸ਼ਕਰ ਮਹਾ ਲੈ ਕਰ ਆਇਓ ਸੰਗ, ਤੋਮਰ ਤਰਵਾਰ ਨਤਬਰ ਗਹੇ ਤੁਫੰਗ ਖਤੰਗ।
ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਨਬੀ ਬਖਸ਼ ਜਿਹੜਾ ਕਿ ਅਬਦੁਲ ਖਾਨ ਦਾ ਵੱਡਾ ਲੜਕਾ ਹੈ, ਉਹ ਕਰਮਚੰਦ ਨੂੰ ਤੇ ਰਤਨਚੰਦ ਨੂੰ ਨਾਲ ਲੈ ਕੇ ਅੱਗੇ ਵਧਿਆ ਸੀ। ਕਵੀ ਜੀ ਲਿਖਦੇ ਨੇ ਕਿ ਨਬੀ ਬਖਸ਼ ਵੱਡੇ ਲਸ਼ਕਰ ਨੂੰ ਨਾਲ ਲੈ ਕੇ ਅੱਗੇ ਵਧਿਆ, ਬਰਛਿਆਂ ਦਾ, ਤੀਰਾਂ ਦਾ, ਤਲਵਾਰਾਂ ਦਾ ਬਹੁਤ ਸਾਰਾ ਪ੍ਰਹਾਰ ਹੋਇਆ ਇੱਕ ਦੂਜੀ ਫੌਜ ਦੇ ਉੱਤੇ।
ਤਬ ਪਰਸ ਰਾਮ ਸ਼ਕ ਤੂ ਬਿਸਾਲ ਗਹ ਦੋਹਣ ਚਾਂਪ ਸਰ ਸੋ ਨਿਕਾਲ।
ਇਸ ਨਬੀ ਬਖਸ਼ ਦਾ ਸਾਹਮਣਾ ਕਰਨ ਦੇ ਵਾਸਤੇ ਦੋ ਸਤਿਗੁਰਾਂ ਦੇ ਯੋਧੇ ਨੇ, ਇੱਕ ਦਾ ਨਾਮ ਹੈ ਪਰਸ ਰਾਮ, ਦੂਸਰੇ ਦਾ ਨਾਮ ਹੈ ਸ਼ਕਤੂ। ਇਨ੍ਹਾਂ ਦੋਵਾਂ ਨੇ ਆਪਣੇ ਤਨਸ਼ਾਂ ਨੂੰ ਆਪਣੇ ਹੱਥਾਂ ਦੇ ਵਿੱਚ ਸਾਂਭਿਆ।
ਪ੍ਰੇਰੇ ਤੁਰੰਗ ਬੜ ਬੇਗ ਸੰਗ ਗਨ ਸੂਰ ਸਹਿਤ ਪਕਰੇ ਤੁਫੰਗ।
ਇਨ੍ਹਾਂ ਦੋਵਾਂ ਨੇ ਆਪਣਿਆਂ ਘੋੜਿਆਂ ਨੂੰ ਤੇਜ਼ ਕੀਤਾ ਹੈ, ਬਹੁਤੇ ਸਾਰੇ ਸੂਰਮੇ ਇਨ੍ਹਾਂ ਦੇ ਨਾਲ ਨੇ ਜਿਨ੍ਹਾਂ ਨੇ ਬੰਦੂਕਾਂ ਫੜੀਆਂ ਨੇ।
ਜਹ ਨਬੀ ਬਖਸ਼ ਬੜ ਬੰਦ ਟੋਲ ਤੇਹ ਕੋ ਪਹੁੰਚ ਕਰ ਸਾਥ ਗੋਲ।
ਜਿੱਥੇ ਕਿ ਨਬੀ ਬਖਸ਼ ਉਸ ਦਾ ਲੜਕਾ ਟੋਲੇ ਦੇ ਸਮੇਤ ਲੜਦਾ ਸੀ, ਦੋਵੇਂ ਆਪਣੇ ਜਥੇ ਦੇ ਨਾਲ ਉੱਥੇ ਪਹੁੰਚ ਗਏ ਨੇ, ਪਰਸ ਰਾਮ ਔਰ ਸ਼ਕਤੂ।
ਨਿਕ ਸੰਤ ਬੀਰ ਕੋ ਰਾਤ ਵਾਏ ਛੋਟ ਕਾਂਤ ਤੋਂ ਪਕਰ ਪਨੇਰ ਜਾਏ।
ਦੋਵਾਂ ਸੂਰਮਿਆਂ ਨੇ ਆਪਣਿਆਂ ਘੋੜਿਆਂ ਨੂੰ ਦੁੜਾਇਆ ਹੈ, ਛੁਟਕੰਤ ਤੁਪਕ ਰਿਪ ਨੇਰ ਜਾਏ, ਵੈਰੀਆਂ ਦੇ ਲਾਗੇ ਜਾ ਕੇ ਇਹ ਤੁਪਕਾਂ ਬੰਦੂਕਾਂ ਚਲਾਉਂਦੇ ਨੇ।
ਜਹ ਨਬੀ ਬਖਸ਼ ਤਹ ਅਗਰ ਸੂਰ ਬਹੁ ਲਰੇ ਮਰੇ ਗਿਰ ਪਰਤ ਤੂਰ।
ਜਿੱਥੇ ਨਬੀ ਬਖਸ਼ ਲੜਦਾ ਸੀ ਉਹਦੇ ਅੱਗੇ ਬਹੁਤ ਸਾਰੇ ਸੂਰਮੇ ਸਨ ਜਿਨ੍ਹਾਂ ਨੂੰ ਮਾਰ ਕੇ ਉਸਨੇ ਧੂੜ ਦੇ ਵਿੱਚ ਮਿਲਾ ਦਿੱਤਾ ਸੀ।
ਤਬ ਪਰਸ ਰਾਮ ਸ਼ਕ ਤੂ ਮਹਾਨ ਪਟ ਦੂ ਚਾਂਪ ਕੋ ਤਾਣ ਤਾਣ।
ਉਸ ਵੇਲੇ ਪਰਸ਼ੁਰਾਮ ਨੇ ਤੇ ਸ਼ਕਤੂ ਮਹਾਨ ਨੇ ਆਪਣਿਆਂ ਧਨਸ਼ਾਂ ਨੂੰ ਸਾਂਭ ਕੇ ਤੱਕ ਤੱਕ ਕੇ ਬਹੁਤ ਸਾਰੇ ਤੀਰ ਚਲਾਏ। ਸਰ ਸਰਪ ਸੋ ਸਮਸਰ ਮਾਰ ਮਾਰ ਚਲ ਜਾਤ ਸਮੁਖ ਤਾਂ ਕੇ ਜੁਝਾਰ। ਕਵੀ ਜੀ ਲਿਖਦੇ ਨੇ ਕਿ ਸ਼ੂਕਦੇ ਹੋਏ ਸੱਪਾਂ ਦੇ ਵਾਂਗ ਤੀਰਾਂ ਦੀ ਵਰਖਾ ਕੀਤੀ, ਜਾ ਕੇ ਤੀਰਾਂ ਨੇ ਸਾਹਮਣੇ ਜੁਝਾਰੂ ਸੂਰਮਿਆਂ ਨੂੰ ਬਹੁਤ ਮਾਰਿਆ। ਇਮ ਮੱਚੀ ਲੋਹ ਕੀ ਮਾਰ ਭੂਰ, ਬਹਿ ਚੱਲਿਓ ਸ਼੍ਰੋਣ ਗਈ ਲੋਥ ਪੂਰ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਬੜੀ ਵੱਡੀ ਲੋਹੇ ਦੀ ਮਾਰ ਮੱਚੀ, ਜਿਸ ਲੋਹੇ ਦੇ ਚੱਲਣ ਦੇ ਨਾਲ ਭਾਵ ਕੇ ਤਲਵਾਰਾਂ ਚੱਲਣ ਦੇ ਨਾਲ ਬਹੁਤੀਆਂ ਸਾਰੀਆਂ ਲੋਥਾਂ ਤੇ ਲਹੂ ਰਣ ਭੂਮੀ ਦੇ ਵਿਚ ਡੁੱਲਿਆ। ਤਬ ਤੁਰਕ ਤਰਾਸ ਕੋ ਧਾਰ ਭਾਗ, ਨਹੀਂ ਜੰਮੇ ਪਾਏ ਬੜ ਸ਼ਸਤਰ ਲਾਗ। ਉਸ ਵੇਲੇ ਤੁਰਕਾਂ ਨੇ ਡਰ ਨੂੰ ਧਾਰਨ ਕੀਤਾ ਤੇ ਪਿਛਾਣ ਨੂੰ ਭੱਜਣਾ ਸ਼ੁਰੂ ਕੀਤਾ, ਉਨ੍ਹਾਂ ਦੇ ਪੈਰ ਜੰਮ ਨਹੀਂ ਸਕੇ ਕਿਉਂਕਿ ਵੱਡਾ ਸ਼ਸਤਰਾਂ ਦਾ ਪ੍ਰਹਾਰ ਹੋਇਆ। ਗੁਰ ਵੀਰ ਏਕ ਦਸ ਤੁਰਕ ਸੰਗ, ਕਰ ਕਰ ਪ੍ਰਹਾਰ ਮਾਰ ਮਾਰ ਜੰਗ। ਕਿਉਂਕਿ ਗੁਰੂ ਦਾ ਇੱਕ ਸੂਰਮਾ ਤੇ ਤੁਰਕਾਂ ਦੇ 10 ਸੂਰਮੇ ਇੱਕ ਬਰਾਬਰੀ ਦੇ ਸਨ, ਇੱਕ ਇੱਕ ਨੇ ਮਾਨੋ ਕੇ ਦਸਾਂ ਦਸਾਂ ਨੂੰ ਮਾਰਿਆ, ਪ੍ਰਹਾਰ ਕੀਤਾ, ਮਾਰ ਮਚਾਈ ਜੰਗ ਦੇ ਵਿਚ। ਤਬ ਨਬੀ ਬਖਸ਼ ਪਿਖ ਪਾਹਿਰਾਨ, ਇਹ ਪਾਇਓ ਕਹਾਂ ਨਹੀਂ ਜਾਏ ਜਾਨ। ਉਸ ਵੇਲੇ ਜਿਹੜਾ ਨਬੀ ਬਖਸ਼ ਹੈ ਉਹ ਬਹੁਤ ਜ਼ਿਆਦਾ ਹੈਰਾਨ ਹੋਇਆ, ਇਹ ਕਹਾਂ ਪਾਇਓ ਨਹੀਂ ਜਾਏ ਜਾਨ, ਸੋਚਦਾ ਹੈ ਇਹ ਕੀ ਹੋ ਗਿਆ, ਮੇਰੀ ਫੌਜ ਪਿਛਾਂ ਕਿਉਂ ਦੌੜਦੀ। ਮਰ ਗਈ ਸੈਣ ਸਿੱਖ ਅਲਪ ਪਾਸ, ਠਹਿਰ ਨਾ ਅਗਰ ਬੜ ਪਾਏ ਤਰਾਸ। ਸੋਚਦਾ ਹੈ ਨਬੀ ਬਖਸ਼ ਕਿ ਮੇਰੀ ਸੈਨਾ ਬਹੁਤੀ ਮਰ ਗਈ ਹੈ, ਥੋੜਿਆਂ ਦੇ ਕੋਲੋਂ ਮਾਰੀ ਗਈ ਹੈ, ਹੁਣ ਅੱਗੇ ਠਹਿਰਦੇ ਨਹੀਂ ਹਨ, ਡਰ ਨੂੰ ਧਾਰਨ ਕਰਦੇ। ਪਰ ਗਯੋ ਲੋਹ ਪੂ ਠੋਕਰਾਲ, ਜਹ ਕਹਾ ਸੂਰ ਮਰ ਤੁਰੰਗ ਜਾਲ। ਨਬੀ ਬਖਸ਼ ਸੋਚਦਾ ਹੈ ਕਿ ਸਾਨੂੰ ਤੇ ਲੋਹਾ ਪੁੱਠਾ ਪੈ ਗਿਆ ਹੈ, ਬਹੁਤੇ ਸਾਰੇ ਸੂਰਮੇ ਮਾਰੇ ਗਏ ਨੇ, ਬੜੇ ਘੋੜੇ ਵੀ ਡਿੱਗੇ ਪਏ ਨੇ। ਨਿਜ ਹੈ ਤਵਾਏ ਰੋਕੰਤ ਬੀਰ, ਸਭ ਹਟੋ ਥਿਰੋ ਕਿਮ ਤਜਤ ਤੀਰ। ਆਪਣੇ ਘੋੜੇ ਨੂੰ ਦੜਾ ਕੇ ਜਿਹੜੇ ਡਰ ਨੂੰ ਧਾਰਨ ਕਰਕੇ ਪਿਛਾਂ ਪਰਤਦੇ ਨੇ ਉਹਨਾਂ ਨੂੰ ਰੋਕਣ ਦਾ ਯਤਨ ਕਰਦਾ ਹੈ ਨਬੀ ਬਖਸ਼। ਕਹਿੰਦਾ ਸਭ ਹਟੋ ਥਿਰੋ ਕਿਮ ਤਜਤ ਤੀਰ, ਕਹਿੰਦਾ ਸਾਰੇ ਹਟ ਜਾਓ ਰੁਕ ਜਾਓ, ਕਿਉਂ ਤੁਸੀਂ ਧੀਰਜ ਨੂੰ ਛੱਡਦੇ।
ਤੁਮ ਬੜ ਗਰੂਰ ਸੋ ਕਹਿਤ ਨੀਤ, ਰਣ ਬਿਖੇ ਸਦਾ ਹਮ ਲੇਤ ਜੀਤ।
ਉਹਨਾਂ ਨੂੰ ਕਹਿੰਦਾ ਕਿ ਤੁਸੀਂ ਤੇ ਸਾਰੇ ਦੇ ਸਾਰੇ ਗਰੂਰ ਦੇ ਨਾਲ ਇਹ ਕਹਿੰਦੇ ਸੀ ਕਿ ਰਣ ਦੇ ਵਿਚ ਸਦਾ ਅਸੀਂ ਜਿੱਤਦੇ ਹਾਂ, ਤੇ ਹੁਣ ਦੌੜ ਕੇ ਕਾਇਰ ਬਣ ਕੇ ਕਿਉਂ ਜਾਂਦੇ।
ਅਬ ਅਲਪ ਸੇਖ ਨਹੀਂ ਇਲਮ ਜਾਨ, ਨਹੀਂ ਸ਼ਸਤਰ ਬੰਧਨੇ ਮੈਂ ਸੁਜਾਨ।
ਕਹਿੰਦਾ ਕਿ ਹੁਣ ਥੋੜਿਆਂ ਗੁਰੂ ਦੇ ਸਿੱਖਾਂ ਦੇ ਕੋਲੋਂ ਦੌੜ ਕੇ ਜਾ ਰਹੇ ਹੋ, ਜਿਨ੍ਹਾਂ ਨੂੰ ਸ਼ਸਤਰ ਵਿਦਿਆ ਚੰਗੇ ਤਰੀਕੇ ਦੇ ਨਾਲ ਨਹੀਂ ਆਉਂਦੀ, ਇਹਨਾਂ ਨੂੰ ਮਾਨੋ ਕਿ ਇੰਨਾ ਪਤਾ ਨਹੀਂ ਹੈ ਕਿ ਸ਼ਸਤਰ ਕਿੰਜ ਚਲਾਈਦੇ ਨੇ, ਤੇ ਤੁਸੀਂ ਇਹਨਾਂ ਤੋਂ ਡਰ ਕੇ ਦੌੜ ਰਹੇ ਹੋ। ਕਹਿੰਦਾ ਤਿੰਨ ਪਾਸ ਤੇ ਤੁਮ ਤਰਾਸ ਧਾਰ, ਕਿਨ ਤੇ ਭਜੇ ਜਿਨ ਕਹੇ ਗਵਾਰ। ਕਹਿੰਦਾ ਕਿ ਤੁਸੀਂ ਡਰ ਨੂੰ ਧਾਰਨ ਕਰਕੇ ਇਹਨਾਂ ਸਿੱਖਾਂ ਦੇ ਕੋਲੋਂ ਦੌੜ ਰਹੇ ਹੋ, ਕਿਨ ਤੇ ਭਜੇ ਜਿਨ ਕਹੇ ਗਵਾਰ, ਕਿਨ੍ਹਾਂ ਤੋਂ ਭੱਜ ਰਹੇ ਹੋ ਜਿਨ੍ਹਾਂ ਨੂੰ ਗਵਾਰ ਕਹਿੰਦੇ।
ਪੁੰਨ ਜੀਅਤ ਸਭ ਮੈਂ ਕਹਾ ਕਾਹੇ, ਹਮ ਬਚੇ ਭਾਜ ਤਜ ਲੜੈ ਨਾਹੇ।
ਜਿਹੜੇ ਦੌੜ ਰਹੇ ਨੇ ਉਹਨਾਂ ਨੂੰ ਨਬੀ ਬਖਸ਼ ਕਹਿੰਦਾ ਕਿ ਜਦੋਂ ਜਿਉਂਦੇ ਜੀ ਜਾਵੋਗੇ ਤੇ ਸਭਾ ਦੇ ਵਿਚ ਕੀ ਆਖੋਗੇ, ਕੀ ਤੁਸੀਂ ਇਹ ਆਖੋਗੇ ਕਿ ਅਸੀਂ ਬਚ ਕੇ ਤਾਂ ਆ ਗਏ ਹਾਂ ਕਿ ਰਣ ਭੂਮੀ ਦੇ ਵਿਚੋਂ ਦੌੜ ਆਏ।
ਇਮ ਕਹਿ ਰਿਸਾਏ ਨਿਜ ਸੈਣ ਮੋਰ, ਵਿਚ ਥਿਰਿਓ ਆਪ ਕਰ ਜੋਰ ਸ਼ੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਨਬੀ ਬਖਸ਼ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਗੁੱਸੇ ਦੇ ਨਾਲ ਸਾਰੀ ਦੀ ਸਾਰੀ ਸੈਨਾ ਮੁੜੀ, ਜਿਨ੍ਹਾਂ ਸਾਰਿਆਂ ਦੇ ਵਿਚ ਨਬੀ ਬਖਸ਼ ਜ਼ੋਰ ਸ਼ੋਰ ਦੇ ਨਾਲ ਅੱਗੇ ਵਧਿਆ। پکھ نبی بخش کو پرسرام بڑ ترنگ توائے چت لگام. اس ویلے نبی بخش نو تکیا ہے پرسرام نے اپنے گھوڑے نو لگام کھچ کے اگے کیتا. پکھ پرسرام چاہت پرہار تب تجے تیر تیکھے آگار. ویک کے پرسرام نو چاہندا ہے نبی بخش اودے تے پرہار کرنا. دیکھ کے اس ویلے تکھے تیراں دا پرہار کیتا. شکتو بلائے اپنے سمیپ کہے اسے ہتو ہے بڑ مہیپ. اس ویلے پرسرام نے شکتو نو اپنے کول بلایا ہے تے کہندا ہے کہ اس نو ماریے جڑا مانو کے فوج دا وڈا سردار. پکھ آنند پائے دونوں سوبیر ات ات توائے ہے تجت تیر. اس ویلے پرسرام نے تے شکتو نے دونوں نے آنند نو تارن کیتا تے دونوں سورمے ادھر ادھر گھوڑیاں نو دڑا کے تیراں دا پرہار کرن لگے. گل کان کیر بر کھا بسال دوہ دشن تے بہ پی کرال. اس تو علاوہ گولیاں دی ورکھا دوہاں پاسیاں تو بہت زیادہ پیانک ہوئی. تب نبی بخش بانکو سو بیر بہو اتر سنگ جس کے سو چیر. کبھی جی لکھ دینے اس ویلے جڑا نبی بخش ہے جڑا کے بانکا سورما ہے جدے کپڑیاں دے اتے بہت سارا عطر شڑکیا ہویا. کر گہ کمان لے بان روپ مارے سبیگ چت چونپ کوپ. نبی بخش نے کمان نو ہتھ دے وچ لے کے گسے نو تارن کر کے بڑے بیگ دے نال تیر شدے نے جنہ تیراں نے بہتیاں سکھاں نو مار دتا. پکھ پرس رام اور کو پٹھان ایک کہانی او بان تان یادک تان. اس ویلے پرس رام نے گسے نو تارن کر کے ایک تیر دا پرہار کیتا ہے جڑا کے تیر کوڑے نو جا کے لگیا ہے. لگ گا تو رنگ کے تنگ تھان بد گئے پار گر تب مہان. اس پرس رام نے جڑا تیر چھڈیا ہے او نبی بخش دے کوڑے نو جا کے لگیا ہے. کوڑا تھلے ڈگ پیا اسی ویلے نال دی نال مہان خان وی ترتی دے ڈگ پیا. تب نبی بخش سنبھارے آپ دیو پائے روپ کر تار چانپ. جدوں تھلے ڈگا نبی بخش اسی ویلے او اٹھ پیا ہے اپنے پیراں دے زور دے کھڑا ہو گیا ہے اور تنش نو سانبھیا. سر پرس رام کے مار انگ کھر گرے پار گر تج ترنگ. اس نے پھر نبی بخش نے تیر جڑا چھڈیا ہے پرس رام نو مارن دے واسطے او پرس رام دے گھوڑے تے جا کے لگیا تے گھوڑا مر گیا. تہ پائی مور شاہ تنخ گیر بہ سکھ آئے رچیا سو کیر. جدوں ہی اپنے کوڑے دے سمیت پرسرام تھلے ڈگا اسی ویلے پرسرام بے ہوش ہو گیا ہے. تنشو دے ہاتھ دے وچ ہی پھڑیا رہ گیا. بہو سکھ آئے رچیا سو کیر. اس ویلے اس بے ہوش پئے پرسرام دی سہایتا دے واسطے اودی رکھیا دے واسطے بہتے سارے سکھ اگاں ودے. گہ کھڑ گہ شک تو دڑ بسال تس کی سہائے میں گہ سو ٹال. بے ہوش ہو کے پرسرام ڈگ پیا ہے اودی سہایتا دے واسطے بہت سارے اگے آئے نے. اس تو علاوہ جڑا شکتو ہے او تے پہلا ہی اس دے کافی زیادہ لاگے سی اس کر کے اس نے اودی سہایتا دے واسطے کرپان نو تے ٹال نو سانبھیا. رپ رہیو سور آگے کھروئے اوت پرے ترک گن کین ٹوئے. سورما شکتو اگے ود کے کھلو گیا ہے دوسرے پاسے ترکا نے بہت وڈا ہلا کیتا. تب پاری او جور رن کو مہان نہیں تو سکھ تج دین تھان. گرنتھاکار جی لکھدے نے پاویں کے وڈا جور اس ویلے ترکاں دا پیا ਪਰ ਤਾਂ ਵੀ ਸਿੱਖਾਂ ਨੇ ਆਪਣੀ ਜਗ੍ਹਾ ਨੂੰ ਨਹੀਂ ਛੱਡਿਆ। ਜੋ ਨੇਰ ਆਏ ਤਿਸ ਕਰ ਧਕਾਵ, ਤਿਹ ਤੁਪਕ ਤੀਰ ਤੋਮਰ ਚਲਾਵ। ਜਿਹੜਾ ਵੀ ਨੇੜੇ ਆਉਂਦਾ ਹੈ ਉਹਨੂੰ ਪ੍ਰਹਾਰ ਲਾਉਂਦੇ ਨੇ। ਉਸ ਵੇਲੇ ਬੜੇ ਤੀਰ ਤੇ ਬੜੀਆਂ ਗੋਲੀਆਂ ਚੱਲੀਆਂ। ਪਟ ਪਰਸ ਰਾਮ ਕੇ ਨਿਕਟ ਠਾਂਡ, ਬਹੁ ਭਈ ਖੜਗ ਸੇ ਕਾਂਟ ਬਾਡ। ਪਰਸ ਰਾਮ ਸੂਰਮੇ ਦੇ ਕੋਲ ਹੀ ਸ਼ਕਤੂ ਰੋਕ ਕੇ ਲੜਦਾ ਰਿਹਾ। ਉਸ ਵੇਲੇ ਬੜੀਆਂ ਖੜਗਾਂ ਦੇ ਨਾਲ ਬੜਿਆਂ ਨੂੰ ਕੱਟ ਕੱਟ ਕੇ ਸ਼ਕਤੂ ਨੇ ਸੁੱਟਿਆ। ਘਟਕਾ ਮਜਾਰ ਕਰ ਮਾਰ ਮਾਰ ਗਿਰ ਪਰੇ ਸੂਰ ਸੈਂਕਰ ਹਜ਼ਾਰ। ਇੱਕ ਘੜੀ ਕੁ ਤੱਕ ਯੁੱਧ ਲੜਿਆ ਗਿਆ ਉਨ੍ਹਾਂ ਚਿਰ ਤੱਕ। ਕਵੀ ਜੀ ਲਿਖਦੇ ਨੇ ਕਿ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੂਰਮੇ ਸ਼ਹੀਦ ਹੋ ਗਏ। ਗਣ ਤੁਰ ਕੇ ਓਰੜੇ ਨੇਰ ਪਾਏ, ਕਰ ਸ਼ੋਰ ਕੋਰ ਚਾਹਸ ਪਜਾਏ। ਤੁਰਕ ਬਹੁਤੇ ਹੀ ਜ਼ਿਆਦਾ ਟੁੱਟ ਕੇ ਪਏ ਨੇ। ਬੜੇ ਸ਼ੋਰ ਘੋਰ ਦੇ ਨਾਲ ਉਹ ਸਿੱਖਾਂ ਨੂੰ ਪਿਛਾਂ ਦੜਾਉਣਾ ਚਾਹੁੰਦੇ ਨੇ ਤੇ ਪਰਸਰਾਮ ਜਿਹੜਾ ਮੂਰਛਿਤ ਹੈ, ਜਿਹੜਾ ਬੇਹੋਸ਼ ਹੈ, ਉਹਨੂੰ ਮਾਰਨਾ ਚਾਹੁੰਦੇ ਨੇ। ਤਬ ਖੜਗ ਹਤੈ ਸ਼ਕਤੂ ਕਰਾਲ, ਰਿਪ ਕੋ ਪ੍ਰਹਾਰ ਕਰ ਓਟ ਢਾਲ। ਜਿਹੜਾ ਵੈਰੀ ਵਾਰ ਕਰਦਾ ਹੈ ਉਹਨੂੰ ਢਾਲ ਤੇ ਰੋਕ ਲੈਂਦਾ ਹੈ ਸ਼ਕਤੂ, ਤੇ ਤਲਵਾਰ ਦੇ ਨਾਲ ਆਪ ਭਿਆਨਕ ਵਾਰ ਕਰਦਾ ਹੈ। ਰਣ ਥੰਬ ਮਨੋ ਗਾਡੋ ਖਰੋਏ, ਬਹੁ ਸਿੱਖ ਸਹਾਇਕ ਸੰਗ ਜੋਏ। ਕਵੀ ਜੀ ਲਿਖਦੇ ਨੇ ਕਿ ਮਨ ਰਣ ਦੇ ਵਿੱਚ ਇੱਕ ਥੰਬ ਦੇ ਵਾਂਗ, ਇੱਕ ਪਿੱਲਰ ਦੇ ਵਾਂਗ ਉਹ ਖਲੋ ਗਿਆ ਹੈ, ਜਿਹੜਾ ਅਟਕਦਾ ਨਹੀਂ ਹੈ, ਜਿਹੜਾ ਟਲਦਾ ਨਹੀਂ ਹੈ। ਉਹਦੀ ਸਹਾਇਤਾ ਦੇ ਵਾਸਤੇ ਕਾਫੀ ਸਾਰੇ ਸਿੰਘ ਵੀ ਨੇ। ਗਣ ਤੁਰਕ ਮਾਰ ਅੰਬਾਰ ਲਾਏ, ਜਿਮ ਦੀਪ ਪਤੰਗਣ ਪਰਤ ਆਏ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੂੰ ਮਾਰ ਮਾਰ ਕੇ ਉਹਨਾਂ ਦੀਆਂ ਲੋਥਾਂ ਦੇ ਬਹੁਤ ਵੱਡੇ ਢੇਰ ਲਾ ਦਿੱਤੇ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੀਵੇ ਦੀ ਲਾੜ ਦੇ ਉੱਤੇ ਬਹੁਤ ਸਾਰੇ ਪਤੰਗੇ ਆਣ ਕੇ ਪਰਵਾਨੇ ਮਰ ਗਏ। ਤਬ ਪਰਸ ਰਾਮ ਸ਼ੁੱਧ ਪਾਏ ਅੰਗ, ਹੋਏ ਸਾਵਧਾਨ ਅਵਲੋਕ ਜੰਗ। ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਜਿਹੜਾ ਪਰਸਰਾਮ ਪਹਿਲਾਂ ਬੇਹੋਸ਼ ਹੋ ਕੇ ਡਿੱਗਾ ਸੀ, ਉਸ ਨੂੰ ਹੋਸ਼ ਆ ਗਈ ਹੈ। ਜਦੋਂ ਹੀ ਹੋਸ਼ ਦੇ ਵਿੱਚ ਆਇਆ, ਸਾਵਧਾਨ ਹੋਇਆ, ਉੱਠ ਕੇ ਜੰਗ ਨੂੰ ਵੇਖਿਆ। ਉੱਠ ਠਾਂਡ ਹੋਏ ਸ਼ਸਤਰਣ ਸੰਭਾਲ, ਪਿਖ ਨਬੀ ਬਸ਼ ਕੋਰਸ ਬਿਸਾਲ। ਉੱਠਦਿਆਂ ਸਾਰ ਆਪਣੇ ਹਥਿਆਰਾਂ ਨੂੰ ਸਾਂਭਿਆ ਹੈ ਪਰਸਰਾਮ ਨੇ, ਨਬੀ ਬਖਸ਼ ਨੂੰ ਮਾਰਨ ਦੇ ਵਾਸਤੇ ਅੱਗੇ ਵਧਿਆ। ਜਹ ਖਰੋ ਜਾਏ ਕਟ ਭੇਰ ਕੀਨ, ਖੜਗਣ ਪ੍ਰਹਾਰ ਬਹੁ ਦਾਵ ਲੀਨ। ਜਿੱਥੇ ਨਬੀ ਬਖਸ਼ ਖਲੋਤਾ ਸੀ ਬਹੁਤੇ ਸਾਰੇ ਸੂਰਮਿਆਂ ਦੇ ਨਾਲ, ਉਸ ਪਾਸੇ ਨੂੰ ਤਲਵਾਰ ਦਾ ਵਾਰ ਕਰਦਾ ਹੋਇਆ ਅੱਗੇ ਵਧਿਆ ਪਰਸਰਾਮ। ਬਹੁ ਚਲੇ ਖੜਗ ਕਰ ਕਰ ਪ੍ਰਹਾਰ, ਸਿਰ ਨਬੀ ਬਖਸ਼ ਕੋ ਕਾਟ ਡਾਰ। ਉਸ ਵੇਲੇ ਬਹੁਤ ਜ਼ਿਆਦਾ ਤਲਵਾਰ ਚਲਾਈ ਹੈ, ਬੜੇ ਤਲਵਾਰ ਦੇ ਵਾਰ ਕੀਤੇ ਪਰਸਰਾਮ ਨੇ, ਤੇ ਨਬੀ ਬਖਸ਼ ਦੇ ਸਿਰ ਨੂੰ ਕੱਟ ਦਿੱਤਾ। ਵਿੱਚ ਜੁੱਧ ਗਿਰੇ ਕੱਟ ਕੱਟ ਮਹਾਨ, ਤਨ ਛੁੱਟੇ ਪ੍ਰਾਣ ਨਹੀਂ ਛੁੱਟੀ ਕਿਰਪਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸਰਾਮ ਨੇ ਨਬੀ ਬਖਸ਼ ਨੂੰ ਮਾਰ ਦਿੱਤਾ। ਫਿਰ ਸ਼ਕਤੂ ਤੇ ਪਰਸਰਾਮ ਦੋਵੇਂ ਯੁੱਧ ਲੜਦੇ ਰਹੇ। ਲੜਦੇ ਲੜਦੇ ਹੀ ਮਹਾਨ ਸੂਰਮੇ ਮਾਰੇ ਗਏ ਨੇ, ਦੋਵੇਂ ਸ਼ਹੀਦ ਹੋ ਗਏ ਨੇ, ਪਰਸਰਾਮ ਤੇ ਸ਼ਕਤੂ। ਪਰ ਕਵੀ ਜੀ ਲਿਖਦੇ ਨੇ ਪ੍ਰਾਣ ਭਾਵੇਂ ਛੁੱਟ ਗਏ ਨੇ, ਪਰ ਕਿਰਪਾਨਾਂ ਹੱਥਾਂ ਦੇ ਵਿੱਚੋਂ ਨਹੀਂ ਛੁੱਟੀਆਂ। ਗਣ ਤੁਰਕ ਬਿਲੋ ਕਿਉ ਭਾ ਨਿਕੰਦ, ਰਣ ਅਬਦਲ ਖਾਂ ਨੰਦਨ ਬਿਲੰਦ। ਉਸ ਵੇਲੇ ਤੁਰਕਾਂ ਨੇ ਵੇਖਿਆ ਹੈ ਕਿ ਮਾਰਿਆ ਗਿਆ ਹੈ ਅਬਦਲ ਖਾਂ ਦਾ ਜਿਹੜਾ ਵੱਡਾ ਪੁੱਤਰ ਹੈ ਨਬੀ ਬਖਸ਼। ਲਰ ਤ੍ਰਿਪਤ ਹੋਏ ਦੀਨੇ ਸੁਪ੍ਰਾਨ, ਜੇ ਜੀਅਤ ਪਏ ਬਹੁ ਸ਼ਰਮਨ ਮਾਨ। ਕਵੀ ਜੀ ਲਿਖਦੇ ਨੇ ਕਿ ਲੜਦੇ ਲੜਦੇ ਮਰ ਗਏ ਨੇ ਬਹੁਤ ਸਾਰੇ, ਜਿਹੜੇ ਕਿ ਮਾਨੋ ਰੱਜ ਗਏ ਨੇ। ਕਈ ਥੱਕੇ ਹੋਏ ਨੇ, ਜਿਹੜੇ ਕਿ ਜਿਉਂਦੇ ਨੇ, ਜਿਹੜੇ ਥੱਕੇ ਨੇ ਉਹ ਪਿਛਾਂ ਹਟੇ। ਦੋਹੋਂ ਦਿਸ਼ਨ ਤੇ ਥੱਕ ਗਏ, ਮਿਟੇ ਜੰਗ ਤੇ ਸੂਰ ਲੋਥਣ ਪਰ ਲੋਥੈ ਪਰੀ। ਕਰਦਮ ਸ਼੍ਰੋਣਤ ਤੂਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਬੜੇ ਥੱਕ ਗਏ ਨੇ, ਜੰਗ ਲੜਨ ਤੋਂ ਹਟ ਗਏ ਨੇ। ਕਵੀ ਜੀ ਲਿਖਦੇ ਨੇ ਪਰ ਲੋਥੈ ਪਰੀ ਕਰਦਮ ਸ਼੍ਰੋਣਤ ਤੂਰ, ਲੋਥਾਂ ਬਹੁਤ ਸਾਰੀਆਂ ਡਿੱਗੀਆਂ ਹੋਈਆਂ ਨੇ, ਧੂੜ ਤੇ ਜਿਹੜਾ ਲਹੂ ਹੈ ਉਹ ਦੋਵੇਂ ਮਿਲੇ ਨੇ ਜਿਨ੍ਹਾਂ ਨੇ ਚਿੱਕੜ ਬਣਾ ਦਿੱਤਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦੌਰ ਗਏ ਦੁਇ ਦਾਸ ਤਬ ਜਹਿ ਥਿਰ ਅਬਦੁਲ ਖਾਨ, ਦੇਖੋ ਕਹਾਂ ਨਵਾਬ ਜੀ ਬਿਗੜਿਓ ਕਾਜ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋ ਦਾਸ ਦੌੜ ਕੇ ਉੱਥੇ ਪਹੁੰਚੇ ਨੇ ਜਿੱਥੇ ਅਬਦੁਲ ਖਾਨ ਸੂਬਾ ਹੈ। ਕਹਿੰਦੇ ਨੇ ਦੇਖੋ ਕਹਾਂ ਨਵਾਬ ਜੀ ਬਿਗੜਿਓ ਕਾਜ ਮਹਾਨ, ਕਹਿੰਦੇ ਨੇ ਹੇ ਨਵਾਬ ਜੀ ਹੇ ਸੂਬਾ ਜੀ ਬੜਾ ਵੱਡਾ ਕਾਰਜ ਵਿਗੜ ਗਏ। ਤੋ ਨੰਦਨ ਚੰਦ ਮਿਨੰਦ ਹੋ ਤੋ ਰਿਪ ਬ੍ਰਿੰਦਨ ਕੰਦਤ ਸੋ ਪੇ ਹਤੋ, ਕਹਿੰਦੇ ਨੇ ਕਿ ਤੁਹਾਡਾ ਪੁੱਤਰ ਜਿਹੜਾ ਕਿ ਚੰਦਰਮਨ ਵਰਗਾ ਸੋਹਣਾ ਸੀ ਉਹ ਮਾਰਦਾ ਹੋਇਆ ਆਪ ਵੀ ਮਰ ਗਿਆ। ਕਮਸਾਨ ਕਨੋ ਕਰ ਜੰਗ ਮਹੀ ਪਿਛਵਾਏ ਹਟਿਓ ਇੱਕ ਪੈਰ ਨਹੀਂ, ਕਹਿੰਦੇ ਨੇ ਕਮਸਾਨ ਦਾ ਵੱਡਾ ਉਸਨੇ ਜੰਗ ਕੀਤਾ ਇੱਕ ਪੈਰ ਵੀ ਪਿਛਾ ਨਹੀਂ ਹਟਿਆ ਪਰ ਮਾਰਦਾ ਹੋਇਆ ਆਪ ਵੀ ਮਾਰਿਆ ਗਿਆ। ਅਰਜੇ ਸਰ ਤੇ ਬਰਜੇ ਤਰਜੇ ਕੱਟ ਆਪ ਗਿਰਿਓ ਪੁਰਜੇ ਪੁਰਜੇ, ਕਹਿੰਦੇ ਨੇ ਕਿ ਹੇ ਸੂਬਾ ਜੀ ਜੋ ਵੈਰੀ ਸਨ ਤੀਰਾਂ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਰੋਕ ਕੇ ਤਾੜਿਆ, ਬਹੁਤਿਆਂ ਨੂੰ ਕੱਟਿਆ ਪਰ ਪੁਰਜੇ ਪੁਰਜੇ ਹੋ ਕੇ ਟੋਟੇ ਟੋਟੇ ਹੋ ਕੇ ਆਪ ਵੀ ਡਿੱਗ ਪਿਆ। ਬਹੁ ਬੀਰ ਮਰੇ ਤੇ ਸੰਗ ਤਹਾਂ, ਗਣ ਲੋਥ ਪਰੀ ਬਹਿ ਸ਼ੋਣ ਮਹਾ, ਕਹਿੰਦੇ ਨੇ ਬਹੁਤੇ ਸੂਰਮੇ ਉਸ ਜਗ੍ਹਾ ਦੇ ਉੱਤੇ ਉਸ ਨਬੀ ਬਖਸ਼ ਦੇ ਨਾਲ ਮਾਰੇ ਗਏ ਨੇ, ਬੜੀਆਂ ਲੋਥਾਂ ਡਿੱਗੀਆਂ ਨੇ, ਬੜਾ ਲਹੂ ਡੁੱਲੇ। ਸੁਣ ਸ੍ਰੋਣ ਨਵਾਬ ਸ਼ਤਾਵ ਤਬੇ ਸਮ ਬਾਣ ਲਗੇ ਤੇ ਬੈਨ ਸਬੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀਆਂ ਵੀ ਗੱਲਾਂ ਨਬੀ ਬਖਸ਼ ਦੇ ਬਾਰੇ ਉਹਨਾਂ ਨੇ ਕਹੀਆਂ ਨੇ ਮਾਨੋ ਕਿ ਗੱਲਾਂ ਹੀ ਉਹਨੇ ਕੰਨਾਂ ਦੇ ਨਾਲ ਨਹੀਂ ਸੁਣਿਆ, ਇਸ ਤਰ੍ਹਾਂ ਨਵਾਬ ਨੂੰ ਸਾਰੀਆਂ ਗੱਲਾਂ ਚੁਭੀਆਂ ਨੇ ਜਿਵੇਂ ਕਿ ਤਿੱਖੇ ਕੰਨਾਂ ਦੇ ਵਿੱਚ ਤੀਰ ਵੱਜੇ ਹੋਣ। ਰੁਦਨੰਤ ਬੜੋ ਬਿਰ ਲਾਪ ਕਰੇ ਤ੍ਰਿਪਤਿਓ ਨਹੀਂ ਦੇਖ ਲਰਿਓ ਨਾ ਮਰੇ, ਬਹੁਤ ਜ਼ਿਆਦਾ ਸੂਬਾ ਰੋਇਆ ਆਪਣੇ ਪੁੱਤਰ ਦੀ ਮੌਤ ਦੇ ਉੱਤੇ, ਬੜਾ ਵਿਰਲਾਪ ਕੀਤਾ, ਕਹਿੰਦਾ ਤ੍ਰਿਪਤਿਓ ਨਹੀਂ ਦੇਖ ਲਖਿਓ ਨਾ ਮਰੇ, ਭਾਵ ਕੇ ਮੈਂ ਤਾਂ ਹੇ ਪੁੱਤਰ ਤੈਨੂੰ ਵੇਖ ਕੇ ਅਜੇ ਰੱਜਿਆ ਵੀ ਨਹੀਂ ਸੀ ਤੇ ਮੈਂ ਨਹੀਂ ਸੀ ਜਾਣਦਾ ਕਿ ਤੂੰ ਅੱਜ ਹੀ ਮਰ ਜਾਏਗਾ। ਗਮਨਿਓ ਕਿਸ ਥਾਨ ਪ੍ਰਾਣ ਤਜੇ ਮੁਝ ਛੋੜ ਗਯੋ ਰਣ ਤੇ ਨਾ ਭਜੇ, ਵਿਰਲਾਪ ਕਰਦਾ ਹੋਇਆ ਉੱਚੀ ਉੱਚੀ ਪੁਕਾਰਦਾ ਹੈ ਸੂਬਾ ਹੇ ਮੇਰੇ ਪੁੱਤਰ ਪਿਆਰੇ ਤੂੰ ਮਰ ਕੇ ਕਿੱਥੇ ਚਲਾ ਗਿਆ ਹੈ, ਮੈਂ ਤੇ ਅਜੇ ਤੈਨੂੰ ਵੇਖ ਕੇ ਰੱਜਿਆ ਵੀ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਤੂੰ ਅੱਜ ਹੀ ਮਰ ਜਾਏਗਾ। ਲਗ ਨੰਦਨ ਆਏ ਗਯੋ ਸੁਣ ਕੇ ਸਮਝਾਏ ਪਿਤਾ ਕੋ ਯੋ ਭਨ ਕੇ, ਕਵੀ ਜੀ ਲਿਖਦੇ ਨੇ ਵਿਰਲਾਪ ਕਰਦੇ ਹੋਏ ਨੂੰ ਵੇਖ ਕੇ ਅਬਦੁਲ ਖਾਨ ਸੂਬੇ ਦਾ ਛੋਟਾ ਪੁੱਤਰ ਉਹਦੇ ਲਾਗੇ ਆਇਆ ਹੈ, ਆਪਣੇ ਪਿਓ ਨੂੰ ਇਸ ਤਰ੍ਹਾਂ ਕਹਿ ਕੇ ਸਮਝਾਉਣ ਲੱਗਾ, ਕਹਿੰਦਾ ਬਿਰਲਾਪ ਤੇ ਆਪ ਨਿਲਾਇਕ ਤੈ ਸਭ ਲੋਕ ਨਿਹਾਰਤ ਨਾਇਕ ਤੈ, ਆਪਣੇ ਪਿਓ ਨੂੰ ਕਹਿੰਦਾ ਛੋਟਾ ਪੁੱਤਰ ਕਿ ਤੁਸੀਂ ਇਸ ਤਰ੍ਹਾਂ ਵਿਰਲਾਪ ਕਰ ਲਿਓ ਹੋ ਜਿੱਦਾਂ ਕੋਈ ਨਲਾਇਕ ਮਰਿਆ ਹੋਵੇ, ਮੇਰਾ ਭਰਾ ਤੇ ਲਾਇਕ ਸੀ ਉਹ ਤੇ ਸ਼ਹਾਦਤ ਨੂੰ ਪ੍ਰਾਪਤ ਹੋਇਆ, ਸਭ ਲੋਕ ਨਿਹਾਰਤ ਨਾਇਕ ਤੈ ਤੁਸੀਂ ਰੋ ਰਹੇ ਹੋ ਉਸ ਦੀ ਮੌਤ ਦੇ ਉੱਤੇ, ਸਾਰੇ ਲੋਕ ਤੁਹਾਨੂੰ ਵੱਡੀ ਫੌਜ ਦਾ ਸਵਾਮੀ ਵੇਖਦੇ ਨੇ। ਅਬ ਤੀਰ ਤਰੋ ਨਹੀਂ ਯੋਗ ਤੁਮੈ ਨਹੀਂ ਰੋਦਨ ਕੋ ਇਹ ਜਾਨ ਸਮੈ, ਕਹਿੰਦਾ ਹੈ ਆਪਣੇ ਪਿਓ ਨੂੰ ਕਿ ਧੀਰਜ ਨੂੰ ਧਾਰਨ ਕਰੋ ਤੁਹਾਡੇ ਵਾਸਤੇ ਰੋਣਾ ਯੋਗ ਨਹੀਂ ਹੈ, ਜੇ ਤੁਸੀਂ ਹੀ ਹਿੰਮਤ ਨੂੰ ਹਾਰ ਜਾਓਗੇ ਤੇ ਫੌਜ ਕਿਵੇਂ ਲੜੇਗੀ। ਕਹਿੰਦਾ ਨਹੀਂ ਰੋਦਨ ਕੋ ਇਹ ਜਾਨ ਸਮੋ ਪਿਤਾ ਜੀ ਅੱਬੂ ਜਾਣ ਇਹ ਰੋਣ ਦਾ ਸਮਾਂ ਨਹੀਂ। ਜਬ ਲੋ ਗੁਰ ਕੋ ਗਹਿ ਲੇ ਹੋ ਨਹੀਂ ਰਣ ਬੀਚ ਕਦੋਂ ਹੱਥ ਦੇ ਹੋ ਤਹੀਂ, ਉਸ ਵੇਲੇ ਛੋਟਾ ਪੁੱਤਰ ਕਹਿੰਦਾ ਹੈ ਸੂਬੇ ਦਾ ਕਿ ਜਦੋਂ ਤੱਕ ਗੁਰੂ ਨੂੰ ਮੈਂ ਕੈਦ ਕਰ ਨਹੀਂ ਲੈਂਦਾ ਜਾਂ ਰਣ ਭੂਮੇ ਦੇ ਵਿੱਚ ਗੁਰੂ ਨੂੰ ਮਾਰ ਨਹੀਂ ਦਿੰਦਾ। ਕਹਿੰਦਾ ਤਬਲੋ ਨਾ ਹਟੋ ਵੱਡ ਜੰਗ ਕਰੋ ਆਵੇ ਆਇਸ ਮੋਹ ਭਲੇ ਉਚਰੋ। ਕਹਿੰਦਾ ਜਿੰਨਾ ਚਿਰ ਗੁਰੂ ਨੂੰ ਮਾਰ ਨਹੀਂ ਦਿੰਦਾ ਜਾਂ ਗੁਰੂ ਨੂੰ ਕੈਦ ਕਰ ਨਹੀਂ ਲੈਂਦਾ ਉਨਾ ਚਿਰ ਯੁੱਧ ਲੜਾਂਗਾ ਨਹੀਂ ਹਟਾਂਗਾ। ਅਬੂ ਜਾਨ ਜਾਣ ਦੀ ਆਗਿਆ ਦਿਓ ਰਣ ਭੂਮੀ ਦੇ ਵਿੱਚ। ਗਹਿਲਿਆ ਗੁਰੂ ਤਬ ਬਾਤ ਰਹਿ ਨਤ ਸ਼ਾਹ ਜਹਾਂ ਤਿਦਕਾਰ ਕਹਿ। ਕਹਿੰਦਾ ਹੈ ਕਿ ਜੇਕਰ ਗੁਰੂ ਨੂੰ ਕੈਦ ਕਰਕੇ ਲਿਆਵਾਂਗਾ ਤਾਂ ਹੀ ਗੱਲ ਦੀ ਰਹਿ ਆਵੇਗੀ, ਨਹੀਂ ਤੇ ਬਾਦਸ਼ਾਹ ਸ਼ਾਹਜਹਾਂ ਤ੍ਰਿਕਾਰਾਂ ਪਾਵੇਗਾ ਸਾਨੂੰ ਸਾਰਿਆਂ ਨੂੰ। ਲਗ ਨੰਦਨ ਤੇ ਸੁਣ ਬਾਕ ਤਵੇ ਤਰ ਤੀਰਜ ਕੋ ਤਗਜ ਛੋਕ ਸਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਛੋਟੇ ਪੁੱਤਰ ਦੀਆਂ ਜਦੋਂ ਸੂਬੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਜੋਸ਼ ਵਾਲੀਆਂ ਸੁਣੀਆਂ ਉਸ ਵੇਲੇ ਸੂਬੇ ਨੇ ਧੀਰੇ ਨੂੰ ਧਾਰਨ ਕੀਤਾ ਤੇ ਸੋਗ ਨੂੰ ਦੂਰ ਕੀਤਾ। ਉਮੜਿਓ ਰਣ ਕੋ ਦਲ ਸੰਗ ਲਿਓ ਹਥਿਆਰ ਸੰਭਾਰ ਅਗਾਰ ਪਇਓ। ਛੋਟੇ ਪੁੱਤਰ ਨੂੰ ਜਾਣ ਦੀ ਆਗਿਆ ਦਿੱਤੀ ਹੈ, ਵੱਡੀ ਸਾਰੀ ਫੌਜ ਦੇ ਦਲ ਨੂੰ ਨਾਲ ਲੈ ਕੇ ਅੱਗੇ ਉਮੜਿਆ ਹੈ ਹਥਿਆਰਾਂ ਨੂੰ ਸਾਂਭ ਕੇ ਛੋਟਾ ਪੁੱਤਰ। ਲਗ ਸੋਤੇ ਅਬਦਲ ਖਾਨ ਕੋ ਪ੍ਰਾਤਾ ਮਰਿਓ ਵਿਸਾਲ ਅਧਿਕ ਕ੍ਰੋਧ ਜਿਸ ਕੇ ਪਾਇਓ ਪਿਖ ਪਿਤ ਰੋਦਤ ਹਾਲ। ਕਵੀ ਜੀ ਲਿਖਦੇ ਨੇ ਕਿ ਸੂਬੇ ਦਾ ਛੋਟਾ ਪੁੱਤਰ ਚੱਲਿਆ ਹੈ, ਭਰਾ ਦੀ ਮੌਤ ਦਾ ਬਹੁਤ ਜ਼ਿਆਦਾ ਉਹਦੇ ਮਨ ਦੇ ਵਿੱਚ ਗੁੱਸਾ ਹੈ, ਇਸ ਤੋਂ ਇਲਾਵਾ ਬੜਾ ਕ੍ਰੋਧ ਹੈ ਕਿਉਂਕਿ ਰੋਂਦੇ ਹੋਏ ਪਿਤਾ ਦੇ ਹਾਲ ਨੂੰ ਉਹਨੇ ਵੇਖਿਆ ਸੀ। ਨਾਮ ਕਰੀਮ ਬਖਸ਼ ਬਲਵੰਤਾ ਅਭਿਮਾਨੀ ਨਹੀਂ ਕਿਸੇ ਗਨੰਤਾ। ਕਵੀ ਜੀ ਲਿਖਦੇ ਨੇ ਕਿ ਛੋਟੇ ਸੂਬੇ ਦੇ ਪੁੱਤਰ ਦਾ ਨਾਮ ਹੈ ਕਰੀਮ ਬਖਸ਼, ਜਿਹੜਾ ਕਿ ਬੜਾ ਤਾਕਤ ਵਾਲਾ ਹੈ, ਬੜਾ ਅਭਿਮਾਨੀ ਹੈ, ਬੜਾ ਘਮੰਡੀ ਹੈ, ਆਪਣੇ ਸਮਾਨ ਦਾ ਕਿਸੇ ਨੂੰ ਨਹੀਂ ਸਮਝਦਾ। ਅਧਕ ਮੋਲ ਕੋ ਤਰੇ ਤੁਰੰਗ ਚੰਚਲ ਕਰਤ ਚਲਾਕੀ ਅੰਗ। ਬੜਾ ਕੀਮਤੀ ਵੱਡ ਮੁੱਲਾ ਘੋੜਾ ਉਸ ਕਰੀਮ ਬਖਸ਼ ਦੇ ਥੱਲੇ ਹੈ, ਜਿਹੜਾ ਬੜਾ ਚੰਚਲ ਹੈ, ਬੜੀ ਚਲਾਕੀ ਦੇ ਨਾਲ ਅੰਗਾਂ ਨੂੰ ਚਲਾਉਂਦਾ। ਤੀਛਣ ਬਰਛੀ ਗਹਿ ਕਰ ਹਾਥ ਬੂਝਤ ਪਾਰ ਨਿਜ ਸਾਥੀ ਸਾਥ। ਤਿੱਖੀ ਬਰਛੀ ਨੂੰ ਕਰੀਮ ਬਖਸ਼ ਨੇ ਆਪਣੇ ਹੱਥ ਦੇ ਵਿਚ ਫੜਿਆ ਹੈ ਤੇ ਨਾਲ ਦੇ ਸਾਥੀਆਂ ਨੂੰ ਇਸ ਤਰ੍ਹਾਂ ਪੁੱਛਦਾ, ਕਹਿੰਦਾ ਭਰਾਤਾ ਨਬੀ ਬਖਸ਼ ਕਿਸ ਥਾਨ ਹਣਿਓ ਗਵਾਰਨ ਕਰੋ ਬਖਾਣ। ਕਹਿੰਦਾ ਕਿ ਮੇਰਾ ਭਰਾ ਨਬੀ ਬਖਸ਼ ਕਿਹੜੀ ਜਗ੍ਹਾ ਤੇ ਮਾਰਿਆ ਹੈ ਔਰ ਗਵਾਰਾ ਨੂੰ ਕਿੱਥੇ ਤੁਸੀਂ ਮਾਰਦਾ ਵੇਖਿਆ। ਤਿਸ ਕੀ ਲੋਥ ਦਿਖਾਵੋ ਮੋਹੀ ਹਰ ਗੋਵਿੰਦ ਅਬ ਤਿਸ ਮਗ ਹੋਹੀ। ਕਰੀਮ ਬਖਸ਼ ਕਹਿੰਦਾ ਕਿ ਮੇਰੇ ਭਰਾ ਨਬੀ ਬਖਸ਼ ਦੀ ਲੋਥ ਨੂੰ ਦਿਖਾਓ ਕਿ ਕਿੱਥੇ ਮਰ ਕੇ ਉਹ ਡਿੱਗਿਆ ਹੈ। ਮੈਨੂੰ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਹਿੰਦੂਆਂ ਦਾ ਗੁਰੂ ਵੀ ਉਸ ਪਾਸੇ ਹੋਵੇਗਾ। ਸੁਣ ਸੁਪਟਨ ਸਭ ਬਾਤ ਬਤਾਈ ਪਿਖੋ ਜਹਾਂ ਥਿਤ ਸਿੱਖ ਸਮਧਾਈ। ਕਹਿੰਦਾ ਦੱਸੋ ਮੇਰਾ ਭਰਾ ਕਿੱਥੇ ਮਰ ਕੇ ਡਿੱਗਾ ਤੇ ਗੁਰੂ ਹਰਗੋਬਿੰਦ ਕਿਹੜੇ ਪਾਸੇ ਹੈ। ਉਸ ਵੇਲੇ ਸੁਣ ਕੇ ਨਾਲਦਿਆਂ ਨੇ ਸਾਰੀ ਗੱਲ ਸਮਝਾਈ ਹੈ। ਕਹਿੰਦੇ ਨੇ ਪਿਖੋ ਜਹਾਂ ਥਿਤ ਸਿੱਖ ਸਮਧਾਈ, ਆਓ ਦੇਖੋ ਜਿੱਥੇ ਬਹੁਤ ਸਾਰੇ ਸਿੱਖ ਝੁੰਡ ਦੇ ਰੂਪ ਦੇ ਵਿਚ ਖਲੋਤੇ ਨੇ।
ਗਾਡੇ ਖਰੇ ਤੋ ਫੰਗ ਸੰਭਾਰੇ ਤਿਸ ਤੇ ਪਰੇ ਪਿਖੋ ਪਟ ਪਾਰੇ।
ਕਹਿੰਦੇ ਨੇ ਸਾਹਮਣੇ ਦੇਖੋ ਬੜਾ ਵੱਡਾ ਝੁੰਡ ਹੈ ਸਿੱਖਾਂ ਦਾ, ਉਹਨਾਂ ਦੇ ਇੱਕ ਪਾਸੇ ਬੰਦੂਕਾਂ ਨੂੰ ਸੰਭਾਲ ਕੇ ਬਹੁਤੇ ਸਾਰੇ ਪਟ ਖਲੋਤੇ ਨੇ। ਕਹਿੰਦੇ ਨੇ ਤਿੰਨ ਤੇ ਦਾਹਣੇ ਓਰ ਨਿਹਾਰੋ ਆਪ ਗੁਰੂ ਠੰਡੋ ਬਲ ਪਾਰੋ। ਉਹਨਾਂ ਸਾਰਿਆਂ ਤੋਂ ਸੱਜੇ ਪਾਸੇ ਵੇਖੋ ਗੁਰੂ ਆਪ ਬਲ ਪਾਰੇ ਖਲੋਤਾ ਹੈ।
ਨਵੀ ਬਖਸ਼ ਕੋ ਜਬ ਹੂੰ ਮਾਰਾ ਤੁਰਕ ਪਲਾਏ ਪਰੇ ਬਲ ਹਾਰਾ।
ਕਰੀਮ ਬਖਸ਼ ਨੂੰ ਨਾਲ ਦੇ ਸਾਥੀਆਂ ਨੇ ਦੱਸਿਆ ਹੈ ਕਿ ਜਦੋਂ ਨਵੀ ਬਖਸ਼ ਮਾਰਿਆ ਗਿਆ ਸੀ ਉਸ ਵੇਲੇ ਤੁਰਕ ਦੌੜ ਕੇ ਪਿਛਾਂ ਆ ਗਏ ਸਨ ਤੇ ਉਸ ਜਗ੍ਹਾ ਨੂੰ ਸਿੱਖਾਂ ਨੇ ਮੱਲ ਲਿਆ ਹੈ। ਹੁਣ ਉਹ ਦੇਖੋ ਕਿ ਕਿੰਨਾ ਵੱਡਾ ਟੋਲਾ ਬਣਾ ਕੇ ਖਲੋ ਗਏ ਨੇ। ਨਾਲਦਿਆਂ ਤੋਂ ਸਾਰੀ ਜਦੋਂ ਗਾਥਾ ਕਰੀਮ ਬਖਸ਼ ਨੇ ਸੁਣੀ ਹੈ, ਲਾਲ ਬਿਲੋਚਨ ਮੁਖ ਰਸ ਸਾਥਾ, ਉਸ ਵੇਲੇ ਗੁੱਸੇ ਦੇ ਨਾਲ ਕਰੀਮ ਬਖਸ਼ ਦੀਆਂ ਅੱਖਾਂ ਲਾਲ ਹੋ ਗਈਆਂ। نبی بخش جہ لار گر مریو بالی سپٹ تے چل بو کریو. جتھے نبی بخش مر کے ڈگا سی اس جگہ تے جا کے کریم بخش نے مرے ہوئے نو دیکھیا. اس ویلے کہیو سبن سو اونچ پکار, اچھی پکار کے کریم بخش نے سارے نو آکھیا, کہندا اہو نوالے پیالے تار, کہندا ہے کٹھے کھان پین والیو. ہر گوبند لو پہنچاؤ جوئے جیون کی جس چاہے نا کوئے. کریم بخش اپنے ساتھیاں نو کہندا ہے کہ ہر گوبند دے تک جنہ دی پہنچن دی چاہ ہے, جنہ نو اپنی موت دی کوئی پرواہ نہیں ہے, جڑے اپنے جیون نو نہیں لوڑ دے. سوت بنتا جو سمرا نا ہے, سو مم سنگ چلو رن ماں ہے. سارے نو ونگار کے کہندا ہے کہ جنو چاہ ہے کہ ہر گوبند دے کول اپڑیا جاوے, جڑے اپنے جیون نو نہیں چاہندے, جڑے پتراں تیاں دے پروار دے موہ نو یاد نہیں کردے, اوہی میرے نال رن بھومی دے وچ اگے ودن. جس کیر دے تراس ہے پارا نج سنگ کٹمب رکھے پیارا. کریم بخش کہندا ہے کہ جڑے ہردے دے وچ ڈر نو دھارن کردے نے, جنہاں نو اپنے پروار دا زیادہ پیار امڑدا ہے. سو ہٹ جاؤ سنگ نہیں آو, پت سمیپ ٹھہرو تہ جاو. جڑے اپنے جیون نو سامنا چاہندے نے, جڑے ڈر نو دھارن کردے نے, جنہاں نو اپنے پروار دا بہتا زیادہ موہ ہے, کہندا ہے او سارے دے سارے ہٹ کے پچھا مڑ جان, جتھے میرا پیو عبدل خان ہے نا اودے کول جا کے رک جان. سن کے کائر اتیوت ہوئے جانیو آج مرن سب کوئے. گرنتھاکار بھائی سنتوکھ سنگھ جی لکھدے نے جدو کریم بخش نے اس طرح دیا گلاں کیتیاں, اس ویلے جڑے کائر سن او ادھر ادھر ہو گئے نے, کیونکہ جاندے نے آج مرن سب کوئے کہ اج ساریاں دی موت ہے. ان اکھلن کی کریں کوٹھاری نہیں گرو چھوڑا جودا پاری. جڑے پچھا ہٹن دا خیال کردے نے او سوچدے نے من دے وچ کہ انہاں ساریاں ترکاں دی اج خیر نہیں ہے, انہاں ساریاں دی کوٹھالی کرے گا پاو کے ساریاں نو گال دیوے گا گرو. او سارے دے سارے پچھا ہٹدے نے. ناہ کتار گرب چڑھ آئے ہم پکڑے گر کو یا بجائے. جڑے پچھا مڑن دی سوچ نو دھارن کردے نے او سوچدے نے کہ بیکار دے وچ ہی ہنکار نو دھارن کر کے گرو تے اسیں سارے چڑھ کے آ گئے, اسیں سمجھیا سی کہ گرو نو قید کر لوانگے. سپت سہاں سر اگر جن مارا بچے سو پاجے ترک ہزارا. جڑے گرو نے 7000 فوج نو پہلے یدھ دے وچ مار دتا, جنہاں دے سامنے بڑے کائر بن کے دوڑ گئے سن. سو ان کے کرم ہے کہ میں آوے کرامات صاحب درساوے. جنہاں نے اگے لڑن دی چاہ نہیں کیتی او سوچدے نے کہ جن نے 7000 فوج نو پہلے یدھ دے وچ گال دتا او انہاں دے ہتھ دے وچ کدوں آوے گا. اور اس تو علاوہ کہندے نے کہ کرامات صاحب درساوے, دوسرے پاسے ایک کراماتی صاحب نظری پیندا.
سری نانک سب پیرن پیر تین گا دی پارے بڑ بیر.
جڑے لڑنا نہیں چاہندے او سوچدے نے کہ سدگرو نانک دیو سچے پاتشاہ جی جڑے پیراں دے پیر سن انہاں دی گریائی دے تے اے ہر گوبند ہے, انہاں نو کون جت سکے گا. اس کر کے جے کر کریم بخش دے آکھے لگاں گے تے بیکار دے وچ مارے جاواں گے.
گاہے او نہ جائے نہ ماریو جائے ہن ترک سینا سمودائے.
ایک دوجے نو کہندے نے ہر گوبند نے پھڑیا نہیں جانا, نہ ہی انہاں تو ماریا جانا ہے, بیکار دے وچ ترکاں دی سینا او کھپا دے گا.
ایم جن جانا تین ڈر مانا سو ٹر گئے داو کر نانا.
گرنتھاکار بھائی سنتوکھ سنگھ جی لکھدے نے ایم جن جانا جنہاں نے اس طرح سمجھیا ہے تین ڈر مانا, انہاں نے ڈر نو منیا ہے, سو ٹر گئے او سارے دے سارے ٹل گئے نے داو کر نانا انیکاں بہانے بنا کے.
نتر بیر مرن ڈر جاہنا ਸੁੱਤ ਬਣਤਾ ਕੋ ਸਿਮਰਤ ਨਾਹਿਨਾ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਉਹ ਨਿਤਰੇ ਨੇ ਸੂਰਮੇ ਜਿਨ੍ਹਾਂ ਦੇ ਮਨ ਦੇ ਵਿਚ ਮੌਤ ਦਾ ਕੋਈ ਡਰ ਨਹੀਂ ਹੈ, ਜਿਹੜੇ ਆਪਣੇ ਧੀਆਂ ਪੁੱਤਰਾਂ ਤੇ ਪਰਿਵਾਰ ਦੀ ਕੋਈ ਵੀ ਪਰਵਾਹ ਨਹੀਂ ਰੱਖਦੇ।
ਬਾਂਦੇ ਚੁੰਗ ਪ੍ਰਿਥਕ ਜਬ ਹੋਵਾ ਅਬਦਲ ਖਾਨ ਦੂਰ ਤੇ ਜੋਵਾ।
ਇਸ ਤਰੀਕੇ ਦੇ ਨਾਲ ਜਿਹੜੇ ਨਿਤਰੇ ਨੇ ਉਹਨਾਂ ਨੇ ਆਪਣਾ ਇੱਕ ਟੋਲਾ ਬਣਾਇਆ ਹੈ, ਸਾਰਿਆਂ ਤੋਂ ਵੱਖਰੇ ਹੋਏ ਨੇ।
ਅਬਦਲ ਖਾਨ ਦੂਰ ਤੇ ਜੋਵਾ, ਅਬਦਲ ਖਾਨ ਨੇ ਦੂਰ ਤੋਂ ਵੇਖਿਆ ਉਸ ਟੋਲੇ ਨੂੰ। ਬੂਜੋ ਸੁਪਾਟ ਸੁਣਾਵਣ ਠਾਨਾ ਜਾਤ ਕਰੀਮ ਬਖਸ਼ ਬਲਵਾਨਾ।
ਅਬਦੁਲ ਖਾਨ ਉਸ ਟੋਲੇ ਨੂੰ ਵੇਖ ਕੇ ਨਾਲ ਦੇ ਨੂੰ ਪੁੱਛਦਾ ਹੈ, ਕਹਿੰਦਾ ਕਿ ਕੌਣ ਹੈ ਟੋਲੇ ਦੇ ਵਿਚ? ਉਹ ਕਹਿੰਦਾ ਜਾਤ ਕਰੀਮ ਬਖਸ਼ ਬਲਵਾਨਾ, ਸੂਬਾ ਜੀ ਤੁਹਾਡਾ ਛੋਟਾ ਪੁੱਤਰ ਜਿਹੜਾ ਕਰੀਮ ਬਖਸ਼ ਬਲਵਾਨ ਹੈ ਉਹ ਅੱਗੇ ਵਧ ਰਿਹਾ।
ਕਹਿ ਕੇ ਗੁਰੂ ਲਗ ਪਹੁੰਚੋ ਜਾਈ ਲੀਨੇ ਬੀਨ ਜੋਧਾ ਸਮਦਾਈ।
ਸੂਬੇ ਨੂੰ ਕਹਿੰਦਾ ਹੈ ਨਾਲ ਦਾ ਦੱਸਣ ਵਾਲਾ ਕਿ ਕਹਿੰਦਾ ਹੈ ਕਰੀਮ ਬਖਸ਼ ਕਿ ਮੈਂ ਗੁਰੂ ਨੂੰ ਜਾ ਕੇ ਫੜਾਂਗਾ। ਇਸ ਕਰਕੇ ਉਹਨੇ ਜੋਧੇ ਆਪਣੇ ਚੁਣ ਕੇ ਟੋਲਾ ਬਣਾ ਲਿਆ।
ਵੱਡੇ ਪੁੱਤਰ ਕੋ ਸਿਮਰਤ ਕਹਿਓ ਇਨ ਕਿਉਂ ਮਰਨ ਆਪਣੋ ਚਾਹਿਓ।
ਜਦੋਂ ਸੂਬੇ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਤੇ ਉਸ ਵੇਲੇ ਡਰ ਗਿਆ ਹੈ ਆਪਣੇ ਵੱਡੇ ਪੁੱਤਰ ਦੀ ਮੌਤ ਨੂੰ ਯਾਦ ਕਰਕੇ ਸੂਬਾ, ਇਨ ਕਿਉਂ ਮਰਨ ਆਪਣੋ ਚਾਹਿਓ। ਕਹਿੰਦਾ ਹੈ ਨਾਲ ਦੇ ਨੂੰ ਕਿ ਇਹ ਛੋਟਾ ਪੁੱਤਰ ਕਰੀਮ ਬਖਸ਼ ਕਿਉਂ ਮਰਨਾ ਚਾਹੁੰਦਾ ਜਿਹੜਾ ਗੁਰੂ ਦੇ ਵੱਲ ਅੱਗੇ ਵਧ ਰਿਹਾ।
ਕਹਿੰਦਾ ਜਾਓ ਸ਼ਤਾਬੀ ਕਰੋ ਹਟਾਵਣ ਆਇਓ ਇੱਕ ਕਰ ਤੁਰੰਗ ਦਰਾਵਣ।
ਕਹਿੰਦਾ ਜਾਓ ਉਸ ਨੂੰ ਰੋਕ ਦਿਓ ਕਿ ਜਿਆਦਾ ਦੂਰ ਗੁਰੂ ਦੇ ਸਾਹਮਣੇ ਨਾ ਜਾਵੇ, ਉਸ ਨੂੰ ਜਾ ਕੇ ਰੋਕ ਦਿਓ। ਇੱਕ ਘੋੜ ਸਵਾਰ ਛੇਤੀ ਦੇ ਨਾਲ ਘੋੜੇ ਨੂੰ ਦੌੜਾ ਕੇ ਉੱਥੇ ਪਹੁੰਚਿਆ ਜਿੱਥੇ ਕਰੀਮ ਬਖਸ਼।
ਬਰਜਤ ਹੈ ਨਵਾਬ ਤੁਝ ਖਰੋ ਠਹਿਰੋ ਇਹਾਂ ਜੰਗ ਕੋ ਕਰੋ।
ਉਸਨੇ ਜਾ ਕੇ ਸੂਬੇ ਦੇ ਵੱਲੋਂ ਆਖਿਆ ਹੈ ਕਿ ਨਵਾਬ ਜੀ ਤੁਹਾਨੂੰ ਵਰਜ ਰਹੇ ਨੇ, ਅੱਗੇ ਟੋਲੇ ਨੂੰ ਲੈ ਕੇ ਗੁਰੂ ਦੇ ਵੱਲ ਨਾ ਵਧੋ, ਠਹਿਰੋ ਇੱਥੇ ਹੀ ਠਹਿਰ ਜਾਓ। ਇਹਾਂ ਜੰਗ ਕੋ ਕਰੋ, ਇੱਥੇ ਰੁਕ ਕੇ ਉਹਨਾਂ ਦੇ ਨਾਲ ਜੰਗ ਕਰੋ ਜਿਹੜੇ ਗੁਰੂ ਦੇ ਸਾਹਮਣੇ ਨੇ।
ਕਹਾ ਕੁਸਤੇ ਜਾਹ ਮਰਨ ਕੋ ਰੇ ਪਠਾਂਡੇ ਬਹੁ ਪ੍ਰਾਣ ਹਰਨ ਕੋ।
ਕਹਿੰਦਾ ਕਿ ਕਸੂਤੇ ਥਾਂ ਤੇ ਕਿਉਂ ਜਾ ਰਿਹਾ ਹੈ ਮਰਨ ਦੇ ਵਾਸਤੇ?
ਰੇ ਪਠਾਂਡੇ ਬਹੁ ਪ੍ਰਾਣ ਹਰਨ ਕੋ,
ਬਹੁਤੇ ਸਾਰੇ ਸੂਰਮੇ ਗੁਰੂ ਦੇ ਲਾਗੇ ਖਲੋਤੇ ਨੇ, ਤੇਰੇ ਪ੍ਰਾਣਾ ਦਾ ਹਾਣ ਕਰਨ ਦੇ ਵਾਸਤੇ ਉਹ ਕਾਫੀ ਨੇ।
ਸੁਣ ਕਰ ਪਿਤ ਕੋ ਕਹਿਓ ਨਾ ਮਾਨਿਓ ਮੈਂ ਮਾਰੋ ਜਿਨ ਭਰਾਤਾ ਹਾਨਿਓ।
ਭਾਵੇਂ ਕਿ ਸੰਦੇਸ਼ਾ ਪਿਓ ਦਾ ਮਿਲਿਆ ਹੈ ਪਰ ਕਵੀ ਜੀ ਲਿਖਦੇ ਨੇ ਤਾਂ ਵੀ ਆਪਣੇ ਪਿਓ ਅਬਦੁਲ ਖਾਨ ਦੀ ਗੱਲ ਨੂੰ ਉਹਨੇ ਪ੍ਰਵਾਨ ਨਹੀਂ ਕੀਤਾ। ਕਹਿੰਦਾ ਮੈਂ ਮਾਰੋ ਜਿਨ ਭਰਾਤਾ ਹਣਿਓ, ਮੈਂ ਮਾਰਾਂਗਾ ਉਸ ਗੁਰੂ ਨੂੰ ਜਿਹਦੇ ਸਿੰਘਾਂ ਨੇ ਮੇਰੇ ਭਰਾ ਨੂੰ ਮਾਰ ਦਿੱਤਾ।
ਇਤ ਸ੍ਰੀ ਹਰ ਗੋਬਿੰਦ ਸਭ ਜਾਨੀ ਹੇਲਾ ਤਿਆਰ ਕੀਨ ਅਭਿਮਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਜਾਣ ਲਿਆ ਹੈ,
ਹੇਲਾ ਤਿਆਰ ਕੀਨ ਅਭਿਮਾਨੀ ਕਿ ਉਸ ਅਭਿਮਾਨੀ ਕਰੀਮ ਬਖਸ਼ ਨੇ ਹੱਲਾ ਕਰਨ ਦੀ ਤਿਆਰੀ ਕੀਤੀ ਹੈ।
ਸਤਿਗੁਰਾਂ ਨੇ ਵੀ ਇਸ ਗੱਲ ਨੂੰ ਸਮਝ ਲਿਆ।
ਬਿਧੀ ਚੰਦ ਸੋ ਹੁਕਮ ਬਖਾਨਾ ਇਹ ਸਨਮੁਖ ਜੋ ਟੋਲ ਮਹਾਨਾ।
ਉਸ ਵੇਲੇ ਭਾਈ ਬਿਧੀ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜਿਹੜਾ ਸਾਹਮਣੇ ਟੋਲਾ ਆ ਰਿਹਾ ਹੈ ਇਹਦੇ ਵਿਚ ਕਰੀਮ ਬਖਸ਼ ਛੋਟਾ ਪੁੱਤਰ ਹੈ ਸੂਬੇ ਦਾ, ਜਿਹੜਾ ਵੱਡਾ ਅਭਿਮਾਨੀ ਹੈ ਉਹ ਲੜਨ ਦੇ ਵਾਸਤੇ ਅੱਗੇ ਵਧ ਰਿਹਾ ਹੈ। ਭਾਈ ਬਿਧੀ ਚੰਦ ਨੂੰ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ ਹੈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਇਤਿਹਾਸ ਦੇ ਵਿਚ ਜਿਸ ਤਰ੍ਹਾਂ ਭਾਈ ਬਿਧੀ ਚੰਦ ਜੀ ਸਤਿਗੁਰਾਂ ਦੇ ਹੁਕਮ ਦੇ ਨਾਲ ਅੱਗੇ ਵਧ ਕੇ ਯੁੱਧ ਲੜਨਗੇ, ਜਿਸ ਤਰ੍ਹਾਂ ਕਵੀ ਜੀ ਇਸ ਘਟਨਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ
हे गोबिंद हे गुण निदान जाके सदा विवेक हे अपरंपर हर हरे हैप्पी हो वनहार हे संता के सदा संग निधाराया धार हे ठाकुर हो दासरो मैं निर्गुण गुण नहीं सोय नानक दीजै नाम दान राखो ही है परोय याही कुल ते प्रगट होय ताही कुल को नाम पुन द्वादश गुरिंड को मेरी है प्रणाम।